ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸੰਤੋਖੇ ਯੋਗੀ ਨੂੰ ਉਪਦੇਸ਼ ਦੇ ਰਹੇ ਨੇ। ਇਹਨੇ ਪੁੱਛਿਆ, ਮਹਾਰਾਜ ਆਪ ਜੀ ਨੇ ਜੋ ਬਚਨ ਕਹੇ ਨੇ ਸੰਸਾਰ ਦੀ ਉਤਪਤੀ ਦੇ ਕਿ ਬ੍ਰਹਮ ਤੋਂ ਸੰਸਾਰ ਪੈਦਾ ਹੋਇਆ, ਇਹਦੇ ਵਿੱਚ ਆਪ ਜੀ ਨੇ ਕਿਸ ਵਾਦ ਦਾ ਜ਼ਿਕਰ ਕੀਤਾ ਹੈ? ਪ੍ਰਣਾਮਵਾਦ ਦਾ ਕੀਤਾ ਹੈ ਜਾਂ ਕੋਈ ਹੋਰ ਵਾਦ ਵਰਤਿਆ? ਕਿਉਂਕਿ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਸਾਰੇ ਵਾਦਾਂ ਦਾ ਅਨੁਵਾਦ ਆਉਂਦਾ ਹੈ। ਵਾਦ ਸ਼ਬਦ ਜਦੋਂ ਪਹਿਲਾਂ ਵਿਅਕਤੀ ਕਹਿ ਦਿੱਤਾ ਜਾਏ ਅਤੇ ਬਾਅਦ ਵਿੱਚ ਲੱਗ ਜਾਏ ਵਾਦ ਵਿਅਕਤੀਵਾਦ, ਅਤੇ ਉਦੋਂ ਅਰਥ ਤਬਦੀਲ ਹੋ ਜਾਂਦਾ ਹੈ। ਕੁਝ ਸ਼ਬਦ ਕਿਸੇ ਸ਼ਬਦ ਤੋਂ ਪਹਿਲਾਂ ਲੱਗਦੇ ਨੇ, ਉਹਨੂੰ ਵਿਸਰਗ ਕਹਿ ਦਿੰਦੇ ਨੇ। ਜਿਵੇਂ ਹਾਰ ਸ਼ਬਦ ਲਿਖਣਾ ਹੈ, ਹਾਰ ਤੋਂ ਪਹਿਲਾਂ, ਹੁਣ ਹਾਰ ਦਾ ਮਤਲਬ ਹੈ ਹਾਰ ਜਾਣਾ, ਜਾਂ ਹਾਰ ਦਾ ਮਤਲਬ ਫੁੱਲਾਂ ਦਾ ਹਾਰ ਵੀ ਹੁੰਦਾ ਹੈ। ਉਹਦੇ ਤੋਂ ਪਹਿਲਾਂ ਪਰ ਲਾ ਦੇਣਾ ਪ੍ਰਹਾਰ, ਤਾਂ ਉਹਦਾ ਅਰਥ ਹੀ ਤਬਦੀਲ ਹੋ ਜਾਂਦਾ। ਇਸੇ ਤਰ੍ਹਾਂ ਵਿਅਕਤੀ ਕਹੋਗੇ ਇਕੱਲਾ ਵਿਅਕਤੀ ਹੋ ਜਾਂਦਾ, ਜਦੋਂ ਵਾਦ ਸ਼ਬਦ ਬਾਅਦ 'ਚ ਜੋੜ ਦਿਓ ਵਿਅਕਤੀਵਾਦ ਹੋ ਜਾਂਦਾ, ਸਮਾਜਵਾਦ ਹੋ ਜਾਂਦਾ। ਇਸ ਤਰ੍ਹਾਂ ਉਹਦਾ ਸਿਧਾਂਤ ਤਬਦੀਲ ਹੋ ਜਾਂਦਾ। ਤਾਂ ਕੁਝ ਵਾਦ ਕਹੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਸਾਂਖਿਆ ਦਰਸ਼ਨ ਨੇ ਕੁਝ ਵਾਦ ਦਿੱਤੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਸਤਿਕਾਰਤਾਵਾਦ, ਸਤਿਕਾਰਿਆਵਾਦ, ਅਸਤਕਾਰਿਆਵਾਦ, ਪ੍ਰਣਾਮਵਾਦ, ਵਿਵਰਤਵਾਦ, ਸ਼ਣਭੰਗਰ ਵਿਗਿਆਨਵਾਦ, ਪਰਮਾਣੂਵਾਦ, ਇੱਦਾਂ ਇਹ ਵੱਖੋ ਵੱਖਰੇ ਸਿਧਾਂਤ ਨੇ। ਸਤਿਕਾਰਤਾਵਾਦ ਉਹ ਇਹ ਕਹਿੰਦੇ ਆ ਵੀ ਕਾਰਿਆ ਔਰ ਕਾਰਨ ਦੋਵੇਂ ਇੱਕੋ ਜਗ੍ਹਾ 'ਤੇ ਮਿਲੇ ਹੁੰਦੇ, ਉਹ ਕਾਰਿਆ ਕਾਰਨ ਵੱਖਰੇ ਵੱਖਰੇ ਨਹੀਂ ਹਨ। ਕਾਰਿਆ ਵਿੱਚ ਹੀ ਕਿਹੜਾ ਕਾਰਨ ਹੁੰਦਾ ਹੈ, ਉਹ ਕਾਰਨ ਦੇ ਵਿੱਚ ਹੀ ਕਾਰਿਆ ਹੁੰਦਾ। ਉਹ ਕਹਿੰਦੇ ਜਿਵੇਂ ਮਿੱਟੀ ਦਾ ਘੜਾ ਹੈ, ਉਹ ਮਿੱਟੀ ਵਿੱਚ ਪਹਿਲਾਂ ਹੀ ਮੌਜੂਦ ਸੀ, ਉਹ ਮਿੱਟੀ ਤੋਂ ਵੱਖਰਾ ਨਹੀਂ ਹੈ। ਹੁਣ ਤੇਲ ਤਿਲਾਂ ਵਿੱਚੋਂ ਨਿਕਲਦਾ, ਉਹ ਤੇਲ ਪਹਿਲਾਂ ਹੀ ਤਿਲਾਂ ਦੇ ਵਿੱਚ ਮੌਜੂਦ ਹੈ, ਇੱਦਾਂ ਉਹ ਸਤਿਕਾਰਿਆਵਾਦ ਕਹਿੰਦੇ ਆ। ਉਹ ਕਹਿੰਦੇ ਜਿਸ ਦਾ ਕੋਈ ਵੀ ਕਾਰਜ ਹੋ ਰਿਹਾ ਕਿਸੇ ਵੀ ਕਾਰਨ ਤੋਂ, ਉਹ ਕਾਰਜ ਉਸ ਕਾਰਨ ਵਿੱਚ ਪਹਿਲਾਂ ਹੀ ਮੌਜੂਦ ਸੀ। ਜੇ ਤਿਲਾਂ 'ਚੋਂ ਤੇਲ ਨਿਕਲ ਰਿਹਾ ਤਾਂ ਉਹ ਤੇਲ ਤਿਲਾਂ ਵਿੱਚ ਪਹਿਲਾਂ ਹੀ ਮੌਜੂਦ ਹੈ, ਮਿੱਟੀ ਵਿੱਚੋਂ ਕਿਉਂ ਨਹੀਂ ਨਿਕਲਦਾ? ਕਿਉਂਕਿ ਮਿੱਟੀ ਵਿੱਚ ਹੈ ਨਹੀਂ। ਇਹਨੂੰ ਸਤਿਕਾਰਿਆਵਾਦ ਕਹਿੰਦੇ ਆ। ਇਹਦੇ ਤੋਂ ਉਲਟ ਜੋ ਨਿਆਂ ਸ਼ਾਸਤਰ ਹੈ ਉਹ ਇਹ ਕਹਿੰਦਾ ਵੀ ਸਤਿਕਾਰਿਆਵਾਦ ਨਹੀਂ, ਅਸਤਿਕਾਰਿਆਵਾਦ ਹੈ ਕਿ ਜਿਸ ਦਾ ਵੀ ਕੋਈ ਵੀ ਕਾਰਜ ਪੈਦਾ ਹੋ ਰਿਹਾ ਉਹਦਾ ਕਾਰਨ ਉਹਦੇ 'ਚ ਪਹਿਲਾਂ ਨਹੀਂ ਸੀ। ਉਹ ਇਹ ਸਿਧਾਂਤ ਦਿੰਦੇ ਹਨ। ਇਸੇ ਤਰ੍ਹਾਂ ਪ੍ਰਣਾਮਵਾਦ ਹੈ, ਜਿਹੜਾ ਪ੍ਰਣਾਮਵਾਦ ਹੈ ਉਹਦਾ ਜ਼ਿਕਰ ਕੱਲ੍ਹ ਦੀ ਕਥਾ 'ਚ ਆਇਆ ਸੀ। ਯੋਗੀ ਨੇ ਹੀ ਪੁੱਛਿਆ ਸੀ ਵੀ ਪ੍ਰਣਾਮਵਾਦ ਕੀ ਹੈ ਜੀ, ਆਪ ਜੀ ਨੇ ਪ੍ਰਣਾਮਵਾਦ ਦੀ ਵਰਤੋਂ ਕੀਤੀ। ਪ੍ਰਣਾਮਵਾਦ ਵੀ ਦੋ ਪ੍ਰਕਾਰ ਦਾ ਹੈ, ਇੱਕ ਹੁੰਦਾ ਧਰਮ ਪ੍ਰਣਾਮਵਾਦ, ਦੂਸਰਾ ਹੁੰਦਾ ਲੱਛਣ ਪ੍ਰਮਾਣਵਾਦ। ਧਰਮ ਪ੍ਰਣਾਮਵਾਦ ਹੁੰਦਾ ਵੀ ਜਿਹਦੇ 'ਚ ਧਰਮ ਬਦਲ ਜਾਏ, ਗੁਣ ਬਦਲ ਜਾਣ, ਜਿਵੇਂ ਖੂਨ ਬਣਦਾ, ਪਹਿਲਾਂ ਰਸ ਬਣਦਾ ਨਾ ਸਰੀਰ 'ਚ ਭੋਜਨ ਖਾ ਕੇ, ਰਸ ਤੋਂ ਰਕਤ ਬਣ ਗਿਆ, ਰਸ ਤੋਂ ਖੂਨ ਬਣਿਆ, ਯਾਨੀ ਕਿ ਜਿਹੜਾ ਧਰਮ ਬਦਲ ਗਿਆ, ਤਬਦੀਲ ਹੋ ਗਿਆ, ਉਹਨੂੰ ਧਰਮ ਪ੍ਰਣਾਮਵਾਦ ਕਹਿੰਦੇ ਆ। ਦੂਸਰਾ ਹੁੰਦਾ ਲੱਛਣ ਪ੍ਰਣਾਮਵਾਦ, ਵੀ ਕੇਵਲ ਲੱਛਣ ਹੀ ਬਦਲਦੇ ਨੇ, ਜਿਵੇਂ ਪਾਣੀ ਤੋਂ ਬਰਫ਼ ਬਣ ਗਈ, ਬਾਹਰਲਾ ਸਰੂਪ ਹੀ ਬਦਲਿਆ ਰਿਹਾ ਪਾਣੀ, ਪਰ ਉਹ ਤਬਦੀਲ ਹੋ ਗਿਆ, ਬਦਲ ਗਿਆ। ਹੁਣ ਜਿਹੜਾ ਰਸ ਰਕਤ ਬਣ ਗਿਆ, ਹੁਣ ਰਕਤ ਤਾਂ ਮੁੜ ਕੇ ਰਸ ਨਹੀਂ ਬਣ ਸਕਦਾ, ਇਸ ਕਰਕੇ ਬ੍ਰਹਮ ਦੇ ਵਿੱਚ ਪ੍ਰਣਾਮਵਾਦ ਨਹੀਂ ਹੈ। ਤੀਸਰਾ ਹੈ ਵਿਵਰਤਵਾਦ, ਜਿਹੜਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਵਿਵਰਤਵਾਦ ਹੁੰਦਾ ਕਿ ਕੇਵਲ ਭਰਮ ਦੀ ਦਸ਼ਾ ਦੇ ਵਿੱਚ ਹੀ ਇਹ ਸੰਸਾਰ ਨਜ਼ਰ ਆਉਂਦਾ, ਅਸਲ 'ਚ ਹੈ ਨਹੀਂ, ਜਿਵੇਂ ਰੱਸੀ ਕਰਕੇ ਭਰਮ ਪੈ ਗਿਆ ਵੀ ਸੱਪ ਪਿਆ ਹੋਇਆ। ਇਸ ਕਰਕੇ ਬ੍ਰਹਮ ਦੇ ਵਿੱਚ ਭਰਮ ਜਾਣਨੇ ਕਰਕੇ, ਭਰਮ ਦੀ ਦਸ਼ਾ ਵਿੱਚ ਵਿਦਿਆ ਕਰਕੇ ਸੰਸਾਰ ਪਾਸ ਰਿਹਾ, ਇਹ ਵਿਵਰਤਵਾਦ ਹੈ। ਬ੍ਰਹਮ ਬ੍ਰਹਮੀ ਹੈ, ਜਿਵੇਂ ਰੱਸੀ ਰੱਸੀ ਆ, ਉਹ ਸੱਪ ਨਹੀਂ ਹੋ ਜਾਂਦੀ ਜੇ ਸੱਪ ਨਜ਼ਰ ਆ ਰਹੀ ਹੈ ਤਾਂ। ਤੋ ਬ੍ਰਹਮ ਨੇ ਬ੍ਰਹਮ ਸਵਰੂਪ ਕੁਟਸਥ ਉਸੇ ਤਰ੍ਹਾਂ ਹੀ ਰਹਿਣਾ, ਇਹਨੂੰ ਪ੍ਰਣਾਮਵਾਦ ਕਹਿੰਦੇ। ਬੋਧ ਸ਼ਾਸਤਰ ਹੈ, ਬੁੱਧ ਮਤ ਵਾਲਿਆਂ ਨੇ ਇੱਕ ਸੰਸਾਰ ਦੇ ਲੋਕਾਂ ਨੂੰ ਸਿਧਾਂਤ ਦਿੱਤਾ, ਉਹਨੂੰ ਕਹਿੰਦੇ ਆ ਛਣਕ ਵਿਗਿਆਨਵਾਦ। ਉਹ ਕਹਿੰਦੇ ਛਣ ਛਣ ਕਰਕੇ ਚੀਜ਼ ਜਿਹੜੀ ਆ ਉਹ ਬਦਲਦੀ ਚਲੀ ਜਾਂਦੀ ਹੈ, ਤਬਦੀਲ ਹੁੰਦੀ ਚਲੀ ਜਾਂਦੀ ਹੈ, ਉਹ ਛਣਕ ਵਿਗਿਆਨਵਾਦ ਕਹਿੰਦੇ। ਫਿਰ ਇੱਕ ਪਰਮਾਣੂਵਾਦ ਹੈ, ਇਸੇ ਤਰ੍ਹਾਂ ਇੱਕ ਸਵਭਾਵਵਾਦ ਹੈ ਜਿਹੜਾ ਚਾਰਵਾਕ ਦਾ ਸਿਧਾਂਤ ਜਿਹਨੂੰ ਆਪਾਂ ਕਮਿਊਨਿਸਟ ਕਹਿੰਦੇ ਹਾਂ ਕਾਮਰੇਡ ਕਹਿੰਦੇ ਹਾਂ ਉਹਨਾਂ ਦਾ ਇੱਕ ਸਿਧਾਂਤ ਰਿਹਾ ਸੰਸਾਰ ਵਿੱਚ ਉਹਨਾਂ ਨੂੰ ਚਾਰਵਾਕ ਕਮਿਊਨਿਸਟ ਤਾਂ ਹੁਣ ਕਹਿਣ ਲੱਗੇ ਅੰਗਰੇਜ਼ੀ 'ਚ ਹਿੰਦੁਸਤਾਨ 'ਚ ਇਹ ਸਿਧਾਂਤ ਪਹਿਲਾਂ ਹੀ ਸੀ ਚਾਰਵਾਕ ਦਾ ਉਹਨਾਂ ਦਾ ਇਹ ਸਿਧਾਂਤ ਹੈ ਚਾਰਵਾਕ ਦਾ ਉਹ ਕਹਿੰਦੇ ਆ ਸਵਭਾਵਵਾਦ ਉਹ ਕਹਿੰਦੇ ਹਰ ਇੱਕ ਚੀਜ਼ ਆਪਣੇ ਸੁਭਾਅ ਨਾਲ ਆਪਣੇ ਆਪ ਹੀ ਪੈਦਾ ਹੁੰਦੀ ਕੋਈ ਕਾਰਨ ਵੱਖਰਾ ਨਹੀਂ ਹੈ ਉਹ ਕਹਿੰਦੇ ਜਿਵੇਂ ਅੱਗ ਦਾ ਸੁਭਾਅ ਅੱਗ ਦੇ ਵਿੱਚ ਪਹਿਲਾਂ ਹੀ ਹੁੰਦਾ ਉਹ ਗਰਮ ਹੁੰਦਾ ਉਹ ਕਿਸੇ ਕਾਰਨ ਕਰਕੇ ਥੋੜ੍ਹੀ ਪੈਦਾ ਹੋਇਆ ਕਿਉਂਕਿ ਉਹ ਤਾਂ ਕਾਰਨ ਮੰਨਦੇ ਹੀ ਨਹੀਂ ਰੱਬ ਨੂੰ ਮੰਨਦੇ ਹੀ ਨਹੀਂ ਹਨ ਇਸ ਤਰ੍ਹਾਂ ਸਵਭਾਵਵਾਦ ਮੰਨਦੇ ਨੇ ਕਈ ਤਰ੍ਹਾਂ ਦੇ ਵਾਦ ਨੇ ਵਿਵਰਤਵਾਦ ਦੁਆਰਾ ਪਰਮੇਸ਼ਰ ਦਾ ਸਵਰੂਪ ਇੱਥੇ ਵਰਣਨ ਹੋਇਆ ਕਿ ਬ੍ਰਹਮ ਤੋਂ ਹੀ ਇਹ ਸਾਰਾ ਜਗਤ ਭਾਸਦਾ ਹੈ ਭਰਮ ਦੀ ਦਸ਼ਾ ਵਿੱਚ ਜਦੋਂ ਭਰਮ ਦੂਰ ਹੋ ਜਾਏ ਬ੍ਰਹਮ ਦੇ ਦਰਸ਼ਨ ਹੋ ਜਾਂਦੇ ਨੇ ਅਤੇ ਸੰਸਾਰ ਅਭਾਵ ਹੋ ਜਾਂਦਾ ਇਹ ਵਿਲੈ ਹੋ ਜਾਂਦਾ ਤੋ ਇਸ ਪ੍ਰਕਾਰ ਇਹ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਯੋਗੀ ਜੀ ਦੇ ਅੰਦਰ ਆਤਮ ਗਿਆਨ ਦੀ ਚਿਣਗ ਲਾਈ ਹੈ ਜਿਸ ਨੂੰ ਜਾਣਦਿਆਂ ਯੋਗੀ ਕਹਿਣ ਲੱਗਾ ਮਹਾਰਾਜ ਮੈਂ ਆਪਣਾ ਇਹ ਸਰੀਰ ਤਿਆਗ ਕੇ ਉਸੇ ਬ੍ਰਹਮ 'ਚ ਭੇਦ ਹੋਵਾਂ ਮੇਰੇ 'ਤੇ ਕਿਰਪਾ ਕਰੋ ਦਸਮ ਦੁਆਰ ਦੁਆਰਾ ਇਹਨੇ ਆਪਣੇ ਪ੍ਰਾਣ ਤਿਆਗੇ ਨੇ ਇਹਦੇ ਸਰੀਰ ਦੀ ਸੰਭਾਲ ਉੱਥੇ ਸਿੱਖਾਂ ਕੀਤੀ ਹੈ ਇਹ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ 'ਚ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਪਾਵਨ ਸਥਾਨ 'ਤੇ ਘਟੀ ਸਰਵਣ ਕੀਤੀ ਹੈ ਆਓ ਮਨ ਬਿਰਤੀਆਂ ਇਕਾਗਰ ਕਰੀਏ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਦੋਹਰਾ ਇਮ ਜੋਗੀ ਤਪਸੀ ਮਹਿਦ ਭਇਓ ਬਿਰਤੰਤ ਵਿਸਾਲ
ਇਸ ਪ੍ਰਕਾਰ ਨਾਲ ਇਹ ਜਿਹੜਾ ਯੋਗੀ ਸੀ ਜੋ ਬੜਾ ਵੱਡਾ ਤਪਸਵੀ ਸੀ ਬੜੇ ਲੰਮੇ ਅਰਸੇ ਤੋਂ ਬੈਠਾ ਸਾਧਨਾ ਕਰ ਰਿਹਾ ਸੀ ਇਹਦਾ ਇਹ ਬਿਰਤਾਂਤ ਸਾਰੀ ਸੰਗਤ ਵਿੱਚ ਬੜੇ ਵੱਡੇ ਪੱਧਰ 'ਤੇ ਪ੍ਰਗਟ ਹੋਇਆ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਵਿੱਚ ਵੀ ਇਹ ਗੱਲ ਪਸਰੀ ਕਿ ਸੰਤੋਖਸਰ ਸਰੋਵਰ ਦੀ ਕਾਰ ਸੇਵਾ ਦੌਰਾਨ ਇੱਕ ਯੋਗੀ ਵਿੱਚੋਂ ਮੱਠ 'ਚੋਂ ਨਿਕਲਿਆ ਜਿਹਨੂੰ ਗੁਰਦੇਵ ਨੇ ਆਤਮ ਗਿਆਨ ਦੀ ਸੋਝੀ ਦੇ ਕੇ ਮੁਕਤ ਕੀਤਾ ਇਹ ਪ੍ਰਸੰਗ ਸਾਰੇ ਪਾਸੇ ਪਸਰਿਆ ਹੈ
ਸੁਨ ਪਿਖ ਨਰ ਨਾਰੀ ਤਹਾਂ ਅਚਰਜ ਭੇ ਤਿਸ ਕਾਲ
ਜਿਹੜੇ ਨਰ ਨਾਰੀਆਂ ਸੰਗਤ ਦੇ ਜੀ ਉੱਥੇ ਹਾਜ਼ਰ ਸਨ ਉਸ ਵੇਲੇ ਜਿਨ੍ਹਾਂ ਨੇ ਸਾਰਾ ਕੁਝ ਵੇਖਿਆ ਸੁਣਿਆ ਉਹ ਬੜੇ ਅਚਰਜ ਨੇ ਉਸ ਵੇਲੇ ਸਭ ਦੇ ਅੰਦਰ ਬੜਾ ਵਿਸਮਾਦ ਹੈ ਹੈਰਾਨੀ ਹੈ ਵੀ ਇੰਨੇ ਲੰਮੇ ਸਮੇਂ ਤੱਕ ਵੀ ਕੋਈ ਬੰਦਾ ਜੀਵਿਤ ਰਹਿ ਸਕਦਾ ਔਰ ਐਸਾ ਅਕਸਰ ਕਈਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕੁਝ ਇਹੋ ਜਿਹੀ ਘਟਨਾ ਘਟੀ ਭਾਈ ਵੀਰ ਸਿੰਘ ਜੀ ਨੂੰ ਉਹਦਾ ਜ਼ਿਕਰ ਕੀਤਾ ਕਿ ਇੱਕ ਯੋਗੀ ਕਹਿਣ ਲੱਗਾ ਵੀ ਮੈਂ 40 ਦਿਨ ਤੱਕ ਥੱਲੇ ਮਿੱਟੀ 'ਚ ਰਹਾਂਗਾ ਉੱਤੇ ਮਿੱਟੀ ਪਾ ਦਿੱਤੀ ਜੇ ਮੱਠ ਬਣਾ ਕੇ ਉਹਨੂੰ ਥੱਲੇ ਦੱਬ ਦਿੱਤਾ ਗਿਆ ਤੋ ਐਸੇ ਉਹ ਸਾਧਕ ਹੁੰਦੇ ਜਿਹੜੇ ਪ੍ਰਾਣਾਯਾਮ ਦੁਆਰਾ ਆਪਣੇ ਪ੍ਰਾਣ ਟਿਕਾ ਲੈਂਦੇ ਸਿੱਖ ਅਸਚਰਜ ਹੋ ਰਹੇ ਨੇ ਹੈਰਾਨ ਹੋ ਰਹੇ ਨੇ ਵੀ ਪਤਾ ਨਹੀਂ ਕਦੋਂ ਦਾ ਬੈਠਾ ਹੋਵੇਗਾ ਉਹ ਯੋਗੀ ਜਿਹਦੇ ਆਲੇ ਦੁਆਲੇ ਮਿੱਟੀ ਪੈ ਗਈ ਔਰ ਮਿੱਟੀ ਇੰਨੀ ਉੱਪਰ ਤੱਕ ਚਲੀ ਗਈ ਉਹ ਵਿੱਚੇ ਹੀ ਦਫ਼ਨ ਹੋ ਗਿਆ ਹਾਂਜੀ
ਚੌਪਈ ਇਤਨੇ ਬਿਖੈ ਚਗਰ ਤੇ ਤਹਾਂ
ਖਾਲਸਾ ਜੀ ਇਹ ਪ੍ਰਸੰਗ ਹਾਲੇ ਹੋਇਆ ਹੀ ਸੀ ਸੰਤੋਖਸਰ ਸਾਹਿਬ ਦੀ ਧਰਤੀ 'ਤੇ ਕਿ ਇੰਨੇ ਨੂੰ ਇੱਕ ਮੀਆਂ ਬੀਬੀ ਦੋਵੇਂ ਝਗੜਾ ਕਰਦੇ ਕਰਦੇ ਇੱਥੇ ਆ ਗਏ
ਦੰਪਤ ਚਲ ਆਏ ਗੁਰ ਜਹਾਂ
ਜਿੱਥੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਟਾਲੀ ਦੇ ਕੋਲ ਬਿਰਾਜਮਾਨ ਸੀ ਸੰਤੋਖਸਰ ਸਾਹਿਬ ਉੱਥੇ ਉਹ ਦੋਵੇਂ ਮੀਆਂ ਬੀਬੀ ਆ ਗਏ ਝਗੜਦੇ ਝਗੜਦੇ ਦੋਵੇਂ ਝਗੜ ਰਹੇ ਸਨ ਤੇ ਉਹ ਮਹਾਰਾਜ ਜੀ ਦੇ ਪਾਸ ਪਹੁੰਚ ਗਏ
ਸੋਏ ਪ੍ਰਸੰਗ ਛੋਰ ਤੇ ਬਰਨੋ
ਉਹ ਕਿਉਂ ਝਗੜ ਰਹੇ ਸੀ ਉਹ ਦੋਵੇਂ ਕੌਣ ਸਨ ਕਿਉਂ ਝਗੜਾ ਹੋ ਰਿਹਾ ਸੀ ਉਹਨਾਂ ਦੋਨਾਂ ਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਹਿਲਾਂ ਮੈਂ ਉਹਨਾਂ ਬਾਰੇ ਦੱਸ ਦਿਆਂ ਵੀ ਉਹ ਕੌਣ ਸੀ ਜਿਹੜੇ ਆਏ ਨੇ ਗੁਰੂ ਸਾਹਿਬ ਕੋਲ ਔਰ ਇਹਨਾਂ ਦਾ ਝਗੜਾ ਕਿਉਂ ਹੋ ਰਿਹਾ
ਜਥਾ ਸੁਧਾ ਸਰ ਬਿਦ ਤੈ ਕਰਨੋ
ਕਹਿੰਦੇ ਕਿਉਂਕਿ ਇਸ ਪ੍ਰਸੰਗ ਨਾਲ ਮਹਾਰਾਜ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਪ੍ਰਗਟ ਹੁੰਦੀ ਇਹ ਜਿਹੜਾ ਪ੍ਰਸੰਗ ਹੈ ਮੈਂ ਤਾਂ ਵਰਣਨ ਕਰਕੇ ਸੁਣਾਵਾਂਗਾ ਕਿਉਂਕਿ ਇਹਦੇ ਨਾਲ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਸਤਿਗੁਰਾਂ ਦੇ ਸਰੋਵਰ ਦੀ ਵਡਿਆਈ ਪ੍ਰਗਟ ਹੋਣੀ ਹੈ
ਮਾਝੇ ਦੇਸ਼ ਪੁਰੀ ਇੱਕ ਹੈ
ਮਾਝੇ ਦੇ ਇਲਾਕੇ ਵਿੱਚ ਇੱਕ ਨਗਰੀ ਹੈ
ਪੱਟੀ ਨਾਮ ਜਿਸੀ ਕੋ ਕਹੈ।
ਉਸ ਨਗਰ ਦਾ ਨਾਮ ਹੈ ਪੱਟੀ, ਤਰਨ ਤਾਰਨ ਸਾਹਿਬ ਦੇ ਲਾਗੇ ਸ਼ਹਿਰ ਹੈ ਪੱਟੀ। ਇੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਵੀ ਅਸਥਾਨ ਹੈ, ਗੁਰਦੁਆਰਾ ਭੱਠ ਸਾਹਿਬ, ਅਤੇ ਇਤਿਹਾਸਕ ਨਗਰ ਹੈ ਪੱਟੀ। ਕਹਿੰਦੇ ਮਾਝੇ ਦੇ ਵਿੱਚ ਸ੍ਰੀ ਤਰਨ ਤਾਰਨ ਸਾਹਿਬ ਦੇ ਲਾਗੇ ਇੱਕ ਨਗਰ ਹੈ ਪੱਟੀ ਸ਼ਹਿਰ।
ਤਹਿ ਕੋ ਨ੍ਰਿਪ ਲਗ ਰਾਜ ਕਰਨ ਤਾ।
ਉੱਥੋਂ ਦਾ ਇੱਕ ਰਾਜਾ ਸੀ ਪੱਟੀ ਸ਼ਹਿਰ ਦਾ, ਉਹਦਾ ਨਾਮ ਸੀ ਦੁਨੀ ਚੰਦ। ਰਾਜਾ ਸੀ, ਸ਼ਹਿਰ ਦਾ ਮਾਲਕ ਸੀ, ਉੱਥੇ ਉਹ ਰਾਜ ਕਰਦਾ ਸੀ।
ਤੁਰਕਨ ਕੇ ਅਨੁਸਾਰ ਰਹੰਤਾ।
ਮੁਸਲਮਾਨਾਂ ਦਾ ਰਾਜ ਸੀ ਤੇ ਉਹਨਾਂ ਦੇ ਅਧੀਨ ਹੋ ਕੇ ਰਾਜ ਕਰਦਾ ਸੀ। ਹੈ ਸੀ ਇਹ ਹਿੰਦੂ ਰਾਜਾ, ਪਰ ਰਾਜ ਮੁਸਲਮਾਨਾਂ ਦਾ ਸੀ, ਇਸ ਕਰਕੇ ਉਹਨਾਂ ਦੇ ਮਤਹਿਤ ਹੋ ਕੇ, ਉਹਨਾਂ ਦੇ ਅਧੀਨ ਹੋ ਕੇ ਇੱਥੇ ਰਾਜ ਕਰਦਾ।
ਤਿਸ ਗ੍ਰਹਿ ਸੁਤਾ ਪੰਚ ਜਨਮਾਈ।
ਕਹਿੰਦੇ ਇਸ ਰਾਜੇ ਦੇ ਘਰ ਪੰਜ ਲੜਕੀਆਂ ਨੇ ਜਨਮ ਲਿਆ, ਪੰਜ ਧੀਆਂ ਇਹਦੇ ਘਰ ਜੰਮੀਆਂ।
ਬਦਤ ਆਰ ਬਲ ਰੂਪ ਸੁਹਾਈ।
ਉਹਨਾਂ ਪੰਜਾਂ ਦੀ ਉਮਰ ਜਿਵੇਂ ਜਿਵੇਂ ਵਧਣ ਲੱਗੀ, ਸਮਾਂ ਬੀਤਦਾ ਆਪਣੇ ਆਪਣੇ ਮੁਤਾਬਕ, ਤੋ ਸਮੇਂ ਦੇ ਬੀਤਣ ਨਾਲ ਉਹ ਲੜਕੀਆਂ ਜਵਾਨ ਹੋਣ ਲੱਗੀਆਂ।
ਸੁੰਦਰ ਅੰਗ ਰੰਗ ਤਨ ਗੋਰਾ।
ਰਾਜੇ ਦੀਆਂ ਲੜਕੀਆਂ ਸੀ, ਪੱਟੀ ਦੇ ਸ਼ਹਿਰ ਦਾ ਰਾਜਾ ਹੈ, ਸੁੰਦਰ ਸਰੂਪ ਸਨ। ਹਾਂਜੀ,
ਕਮਲ ਲੋਚਨੀ ਉਰਜ ਕਠੋਰਾ।
ਸੁੰਦਰ ਨੇਤਰਾਂ ਵਾਲੀਆਂ, ਜਵਾਨੀ ਦੀ ਅਵਸਥਾ ਚ ਪਹੁੰਚੀਆਂ।
ਤਿਨ ਮਹਿ ਏਕ ਹੁਤੀ ਸਤ ਸੰਗਨ।
ਉਹਨਾਂ ਪੰਜਾਂ ਲੜਕੀਆਂ ਵਿੱਚੋਂ ਇੱਕ ਨੂੰ ਰੰਗ ਲੱਗ ਗਿਆ। ਖਾਲਸਾ ਜੀ, ਇੱਕੋ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਬੱਚੇ ਜੰਮਦੇ ਹੈ, ਵੱਡੇ ਹੁੰਦੇ ਆ, ਇੱਕ ਨੂੰ ਰੰਗ ਲੱਗ ਜਾਂਦਾ, ਇੱਕ ਨੂੰ ਨਹੀਂ ਲੱਗਦਾ। ਇਹ ਕਰਮਾਂ ਦੀ ਖੇਡ ਹੁੰਦੀ, ਕਰਮ ਗਤੀ ਚੱਲਦੀ ਹੈ ਨਾ ਨਾਲ ਨਾਲ। ਕਹਿੰਦੇ ਉਹਨਾਂ ਪੰਜਾਂ ਲੜਕੀਆਂ ਵਿੱਚੋਂ ਇੱਕ ਨੂੰ ਸਤਸੰਗ ਦਾ ਰੰਗ ਲੱਗ ਗਿਆ, ਕਿਸੇ ਨਾਮ ਰਸੀਏ ਗੁਰਸਿੱਖਾਂ ਦੀ ਸੰਗਤ ਕਰਨ ਲੱਗੀ।
ਅਲਪ ਆਰ ਬਲ ਕੋਮਲ ਅੰਗਨ।
ਉਮਰ ਥੋੜੀ ਸੀ ਹਾਲੇ, ਕੋਮਲ ਅੰਗ ਹਨ।
ਪ੍ਰਭ ਕੇ ਗੁਣ ਸੰਤਨ ਤੇ ਸੁਣੋ।
ਜਦੋਂ ਕੋਈ ਨਗਰ ਵਿੱਚ ਮਹਾਂਪੁਰਸ਼ ਆਉਂਦਾ, ਕੋਈ ਮਹਾਤਮਾ ਆਉਂਦਾ, ਉਹਨਾਂ ਦੀ ਸੰਗਤ ਕਰਕੇ ਪਰਮੇਸ਼ਰ ਦੇ ਗੁਣ ਸੁਣਦੀ ਹੈ। ਸਤਸੰਗਤ ਕਰਕੇ ਪ੍ਰਭੂ ਦੇ, ਪਰਮੇਸ਼ਰ ਦੇ ਗੁਣਾਂ ਨੂੰ ਸੁਣਦੀ ਹੈ।
ਬੈਠ ਹੈ ਨਿਕਟ ਜਬ ਹੈ ਮਿਲ ਭਨੇ।
ਜਦੋਂ ਕੋਈ ਸਤਸੰਗੀ ਮਹਾਂਪੁਰਖ ਬੈਠਦੇ ਨੇ, ਉਹਨਾਂ ਦੇ ਕੋਲ ਬਹਿ ਕੇ ਉਹਨਾਂ ਨੂੰ ਜਗਿਆਸਾ ਨਾਲ ਪੁੱਛਦੀ ਵੀ ਹੈ, ਔਰ ਉਹਨਾਂ ਦੇ ਕੋਲੋਂ ਬਚਨ ਸੁਣਦੀ ਹੈ ਨਿਰੰਕਾਰ ਦੇ ਸੰਬੰਧ ਵਿੱਚ।
ਜੀਵ ਜੀਵ ਪ੍ਰਤ ਤੀਨੋ ਲੋਕ।
ਤੇ ਇਹ ਸੁਣ ਕੇ ਨੇ ਦ੍ਰਿੜ ਕਰ ਲਿਆ ਲੜਕੀ ਨੇ, ਰਾਜੇ ਦੀ ਲੜਕੀ ਸੀ, ਕਿ ਜਿਤਨੇ ਤਿੰਨਾਂ ਲੋਕਾਂ ਵਿੱਚ ਜੀਵ ਨੇ, ਜਿਤਨੇ ਵੀ ਜੀਵ ਜੰਤ ਨੇ ਤਿੰਨਾਂ ਲੋਕਾਂ ਦੇ ਵਿੱਚ, ਚਾਹੇ ਇਸ ਧਰਤੀ 'ਤੇ ਨੇ, ਪਾਣੀ ਵਿੱਚ ਨੇ, ਆਕਾਸ਼ ਵਿੱਚ ਨੇ, ਪਤਾਲ 'ਚ ਨੇ, ਜਿੰਨੇ ਵੀ ਜੀ ਜੰਤ ਹਨ,
ਨਿਤ ਪਾਲਤ ਸਭ ਪ੍ਰਭੂ ਅਰੋਕ।
ਉਹਨਾਂ ਸਾਰੇ ਜੀਆਂ ਦੀ ਪਾਲਣਾ ਪਰਮੇਸ਼ਰ ਕਰਦਾ, ਅਕਾਲ ਪੁਰਖ ਕਰਦਾ। ਇਹਨੇ ਸੁਣਿਆ, ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਕੋਲੋਂ ਸੁਣਿਆ ਕਿ ਪਰਮੇਸ਼ਰ ਸਰਬ ਜੀਵਾਂ ਦੀ ਪਾਲਣਾ ਕਰਦਾ, ਤਿੰਨਾਂ ਲੋਕਾਂ ਵਿੱਚ ਜਿੰਨੇ ਵੀ ਜੀਵ ਨੇ ਬਿਨਾਂ ਅੜਕਣ ਤੋਂ। ਅਰੋਕ ਦਾ ਮਤਲਬ ਹੁੰਦਾ ਵੀ ਖੁੱਲ੍ਹੇ ਤੌਰ 'ਤੇ ਸਾਰਿਆਂ ਦੀ ਪਰਵਰਿਸ਼ ਕਰਦਾ, ਪਾਲਣਾ ਕਰਦਾ, ਚਾਹੇ ਜਲ 'ਚ ਨੇ, ਥਲ 'ਚ ਨੇ, ਆਕਾਸ਼ ਵਿੱਚ ਨੇ, ਪਤਾਲ 'ਚ ਨੇ, ਜਿੰਨੇ ਵੀ ਜੀ ਨੇ। ਅਕਾਲ ਪੁਰਖ ਸਾਰਿਆਂ ਦੀ ਪਾਲਣਾ ਕਰਦਾ ਹੈ। ਮਹਾਰਾਜ ਕਲਗੀਧਰ ਜੀ ਦੇ ਬਚਨ ਨੇ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀਮਨ ਗਾਰੈ, ਪਚ ਪਸੂ ਨਗ ਨਾਗ ਨਰਾਧਪ, ਸਰਬ ਸਮੈਂ ਸਭ ਕੋ ਪ੍ਰਤਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਦਾ, ਭਾਵੇਂ ਜਲ ਵਿੱਚ ਨੇ, ਥਲ ਵਿੱਚ ਨੇ, ਆਕਾਸ਼ ਵਿੱਚ ਨੇ, ਸਰਬ ਸਮੇਂ ਸਭ ਕੋ ਪ੍ਰਤਪਾਰ ਹੈ। ਸਰਬ ਸਮੇਂ, ਹਰ ਵੇਲੇ, ਹਰ ਸਮੇਂ ਸਾਰਿਆਂ ਦੀ ਪਾਲਣਾ ਕਰਦਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਤੋ ਅਕਾਲ ਪੁਰਖ ਜੀ ਸਾਰਿਆਂ ਦੀ ਪਾਲਣਾ ਕਰਦੇ ਨੇ। ਇਸ ਲੜਕੀ ਨੇ ਆਪਣੇ ਹਿਰਦੇ 'ਚ ਸੁਣ ਕੇ ਧਾਰਨ ਕੀਤਾ,
ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ।
ਜਿਹੜਾ ਪ੍ਰਾਣੀ ਜਿਸ ਵੀ ਜੂਨ 'ਚ ਪਿਆ ਹੋਇਆ, ਜਿੱਥੇ ਵੀ ਹੋਵੇ, ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋਵੇ,
ਤਾਹਾਂ ਦੇਤ ਭੋਜਨ ਗੁਣ ਖਾਨੀ।
ਉਹ ਗੁਣਾਂ ਦੀ ਖਾਨ ਪਰਮੇਸ਼ਰ ਉਹਦਾ ਭੋਜਨ ਉਹਨੂੰ ਉੱਥੇ ਹੀ ਪਹੁੰਚਦਾ ਕਰਦਾ। ਹਾਲਾਂਕਿ ਪਾਣੀ ਵਿੱਚ ਕਿਹੜਾ ਕੋਈ ਖੇਤੀ ਚੱਲਦੀ ਹੈ, ਉੱਥੇ ਕਿਹੜਾ ਕੋਈ ਵਪਾਰ ਦੀਆਂ ਦੁਕਾਨਾਂ ਚੱਲਦੀਆਂ ਨੇ। ਪਰ ਪਰਮੇਸ਼ਰ ਪਾਣੀ 'ਚ ਪੈਦਾ ਕਰਕੇ ਜੀਵਾਂ ਨੂੰ ਉੱਥੇ ਵੀ ਪਾਲ ਰਿਹਾ, ਉੱਥੇ ਵੀ ਜੀਵਾਂ ਦੀ ਪਰਵਰਿਸ਼ ਕਰ ਰਿਹਾ। ਇਸ ਕਰਕੇ ਕਹਿੰਦੇ ਅਕਾਲ ਪੁਰਖ ਜਿੱਥੇ ਜਿੱਥੇ ਵੀ ਜੀਵ ਜੰਤ ਪੈਦਾ ਹੋਏ ਨੇ, ਕਿਸੇ ਵੀ ਜੂਨੀ 'ਚ ਹੋਣ, ਉਹਨਾਂ ਦੀ ਰੋਜੀ, ਉਹਨਾਂ ਦਾ ਭੋਜਨ ਪਰਮੇਸ਼ਰ ਉਹਨਾਂ ਤਾਈਂ ਪਹੁੰਚਦਾ ਕਰਦਾ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗਿਆ ਕਰ ਤਰਿਆ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਨ ਤੱਤ ਵੇਤਾ ਮਹਾਂਪੁਰਸ਼ ਹੋਏ, ਇੱਕ ਦਿਨ ਤੁਰੇ ਜਾਂਦੇ ਤੇ ਪੱਥਰੀਲਾ ਇਲਾਕਾ ਹੈ, ਸੰਗਤ ਨਾਲ ਵਿਦਿਆਰਥੀ ਨਾਲ ਨੇ, ਕਹਿੰਦੇ ਉੱਥੇ ਇੱਕ ਪੱਥਰ ਦੇ ਕੋਲ ਜਾ ਕੇ ਖਲੋ ਗਏ। ਜਦੋਂ ਪੱਥਰ ਤੋੜਿਆ ਤੇ ਪੱਥਰ ਦੇ ਵਿੱਚ ਕੀੜਾ, ਹੈਰਾਨੀ ਇਸ ਗੱਲ ਦੀ ਹੋਈ ਕਿ ਉਸ ਕੀੜੇ ਦੇ ਮੂੰਹ ਦੇ ਵਿੱਚ ਸ਼ੱਕਰ ਦਾ ਦਾਣਾ, ਹਾਲਾਂਕਿ ਬਾਹਰੋਂ ਪੱਥਰ ਦੇ ਅੰਦਰ ਜਾਣ ਦਾ ਕੋਈ ਰਸਤਾ ਨਹੀਂ ਹੈ। ਮਹਾਂਪੁਰਖਾਂ ਨੂੰ ਉੱਥੇ ਮਹਾਰਾਜ ਜੀ ਦੇ ਪਾਵਨ ਬਚਨ ਚੇਤੇ ਆਏ, ਆਖਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗਿਆ ਕਰ ਤਰਿਆ। ਪੱਥਰਾਂ 'ਚ ਵੀ ਵਾਹਿਗੁਰੂ ਜੀਵਾਂ ਨੂੰ ਪੈਦਾ ਕਰਕੇ ਭਗਤ ਧੰਨਾ ਜੀ ਮਹਾਰਾਜ ਜੀ ਵੀ ਕਹਿੰਦੇ, ਕਹਿੰਦੇ ਵੇਖੋ ਪਖਾਣ ਵਿੱਚ ਪੱਥਰਾਂ 'ਚ ਜੀਵਾਂ ਨੂੰ ਪੈਦਾ ਕਰਕੇ ਪਰਮੇਸ਼ਰ ਪਾਲਦਾ, ਹਾਲਾਂਕਿ ਉਸ ਪੱਥਰ ਦੇ ਅੰਦਰ ਜਾਣ ਆਵਣ ਦਾ ਕੋਈ ਰਸਤਾ ਨਹੀਂ। ਪਰ ਵਾਹਿਗੁਰੂ ਅਕਾਲ ਪੁਰਖ ਉਹਨਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਪਾਲਦਾ, ਇਹ ਬੰਦਾ ਹੀ ਫਿਕਰਮੰਦ ਹੁੰਦਾ ਖਬਰੇ ਕੀ ਹੋਵੇਗਾ ਕੀ ਬਣੇਗਾ। ਕਦੇ ਕਿਸੇ ਜਾਨਵਰ ਨੂੰ, ਕਿਸੇ ਪਸ਼ੂ ਨੂੰ, ਪੰਛੀ ਨੂੰ ਚਿੰਤਾ ਫਿਕਰ ਕਰਦਿਆਂ ਚੁਰਦਿਆਂ ਵੇਖਿਆ? ਵੇਖਿਆ ਉੱਚੀ ਉੱਚੀ ਰੋਂਦਾ ਕਿਸੇ ਪੰਛੀ ਨੂੰ ਵੀ ਸਾਡਾ ਕੱਲ੍ਹ ਕੀ ਬਣੇਗਾ? ਉਹਨਾਂ ਨੂੰ ਸਭ ਨੂੰ ਪਤਾ ਵੀ ਪਰਮੇਸ਼ਰ ਨੇ ਜੇ ਪੈਦਾ ਕੀਤਾ ਤਾਂ ਸਾਡੀ ਰੋਜੀ ਰੋਟੀ ਵੀ ਉਹਨੇ ਪੈਦਾ ਕੀਤੀ ਹੈ। ਇੱਕ ਮਨੁੱਖ ਹੈ ਜਿਹਦੇ ਕੋਲ ਭਾਵੇਂ ਅਗਲੀਆਂ 7 ਪੀੜ੍ਹੀਆਂ ਦਾ ਵੀ ਧਨ ਜੋੜਿਆ ਹੋਵੇ, ਫਿਰ ਵੀ ਰੋਂਦਾ ਹੁੰਦਾ ਵੀ 8ਵੀਂ ਵਾਸਤੇ ਵੀ ਜੋੜ ਜਾਵਾਂ, ਕਿਤੇ ਉਹ ਨਾ ਭੁੱਖੀ ਮਰ ਜਾਏ। ਇੱਦਾਂ ਦੀ ਚਿੰਤਾ ਫਿਕਰ ਮਨੁੱਖ ਦੇ ਹਿਰਦੇ 'ਚ ਰਹਿੰਦੀ ਹੈ। ਕਹਿੰਦੇ ਇਸ ਲੜਕੀ ਦੇ ਹਿਰਦੇ 'ਚ ਪਰਮੇਸ਼ਰ ਦੀ ਯਾਦ ਬਣ ਗਈ ਵੀ ਉਹ ਵਾਹਿਗੁਰੂ ਸਾਰਿਆਂ ਨੂੰ ਪੈਦਾ ਕਰਦਾ, ਜਿੱਥੇ ਜਿੱਥੇ ਜੀਵ ਪੈਦਾ ਕੀਤੇ ਨੇ ਸਭ ਦੀ ਪਾਲਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉੱਥੇ ਉੱਥੇ ਹੀ ਕਰ ਰਿਹਾ।
ਸ਼੍ਰੀ ਗੁਰੂ ਨਾਨਕ ਕਰਿਓ ਸਲੋਕ,
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਸਲੋਕ ਇਸ ਬੀਬੀ ਨੇ ਚੇਤੇ ਕੀਤਾ ਹੋਇਆ।
ਪਠਤ ਵਿਚਾਰਤ ਸੋ ਪ੍ਰਭ ਲੋਕ,
ਉਹ ਜਿਹੜੇ ਸੰਤ ਆਏ ਨਾ ਇਹਦੇ ਨਗਰ, ਜਿਨ੍ਹਾਂ ਦੇ ਕੋਲੋਂ ਇਹਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਲੋਕ ਸੁਣਿਆ, ਉਹ ਪੜ੍ਹਦੇ ਸੀ ਤੇ ਵਿਚਾਰਦੇ ਸਨ,
ਤਿਸ ਤੇ ਸੁਣ ਕੱਲਿਆਂ ਦਿੜ ਕੀਨੋ,
ਉਹ ਸਲੋਕ ਇਸ ਲੜਕੀ ਨੇ ਸੁਣ ਕੇ ਤੇ ਆਪਣੇ ਹਿਰਦੇ 'ਚ ਪੱਕਾ ਕਰ ਲਿਆ, ਉਹ ਸਲੋਕ ਚੇਤੇ ਕਰ ਲਿਆ।
ਸੋ ਅਬ ਇਸ ਥਲ ਲਿਖ ਕਰ ਦੀਨੋ,
ਕਹਿੰਦੇ ਇਸ ਲੜਕੀ ਨੇ ਜਿਹੜਾ ਉਹ ਸਲੋਕ ਚੇਤੇ ਕੀਤਾ, ਸੁਣ ਕੇ ਹਿਰਦੇ 'ਚ ਦ੍ਰਿੜ ਕੀਤਾ, ਮਹਾਂ ਕਵੀ ਜੀ ਕਹਿੰਦੇ ਉਹ ਸਲੋਕ ਮੈਂ ਇੱਥੇ ਲਿਖਦਾ। ਹੁਣ ਉਹ ਲੜਕੀ ਜਿਹੜਾ ਸਲੋਕ ਪੜ੍ਹਦੀ ਸੀ ਔਰ ਆਪਣੇ ਹਿਰਦੇ 'ਚ ਵਸਾਉਂਦੀ ਹੈ, ਉਹ ਸਲੋਕ ਹੁਣ ਇਸ ਜਗ੍ਹਾ ਤੇ ਲਿਖਦੇ ਆ, ਸੁਣੋ ਜੀ।
ਸ਼੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਬੇਗਾਂ ਖੇਤਾਂ।
ਸਲੋਕ ਪਹਿਲੇ ਪਾਤਸ਼ਾਹ ਨੇ ਉਚਾਰਿਆ, ਆਸਾ ਜੀ ਦੀ ਵਾਰ ਦਾ ਇਹ ਸਲੋਕ ਹੈ। ਰਾਗੀ ਸਿੰਘ ਰੋਜ਼ ਪੜ੍ਹਦੇ ਨੇ, ਅਸੀਂ ਰੋਜ਼ ਸੁਣਦੇ ਹਾਂ। ਫਿਕਰ ਫਿਰ ਸਾਡੇ ਹਿਰਦੇ 'ਚ ਰਹਿੰਦਾ, ਚਿੰਤਾ ਫਿਰ ਸਾਡੇ ਹਿਰਦੇ 'ਚ ਰਹਿੰਦੀ ਹੈ, ਪੜ੍ਹਦੇ ਰੋਜ਼ ਹਾਂ, ਸੁਣਦੇ ਵੀ ਰੋਜ਼ ਹਾਂ। ਰਾਗੀ ਸਿੰਘ ਇਹੋ ਜਿਹੀ ਸੁਰ ਦੇ ਵਿੱਚ ਰੀਝ ਰੀਝ ਕੇ ਗਾਇਨ ਕਰਦੇ, ਅਸੀਂ ਵੀ ਰੀਝ ਰੀਝ ਕੇ ਸੁਣਦੇ, ਪਰ ਹਿਰਦੇ 'ਚ ਨਹੀਂ ਵਸਦਾ। ਧੰਨ ਹੈ ਇਹ ਬੀਬੀ, ਇਹਦਾ ਨਾਂ ਸੀ ਬੀਬੀ ਰਜਨੀ। ਇਹਦੇ ਹਿਰਦੇ 'ਚ ਸ਼ਬਦ ਵਸ ਗਿਆ। ਕੀ ਸ਼ਬਦ ਹੈ ਜੀ? ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾਂ ਖੇਤਾਂ। ਕਹਿੰਦੇ ਜਿਤਨੇ ਪੁਰਖ ਜੀਵ ਨੇ, ਬਿਰਖਾਂ ਇਹ ਜਿਤਨੇ ਦਰਖਤ ਨੇ, ਤੀਰਥਾਂ ਤੀਰਥਾਂ ਦੇ ਕੰਢਿਆਂ ਤੇ ਤਟਾਵਾਂ, ਜਿੰਨੇ ਵੀ ਨਦੀਆਂ ਦਰਿਆਵਾਂ ਦੇ, ਮੇਘਾਂ ਬੱਦਲਾਂ ਵਿੱਚ, ਖੇਤਾਂ ਖੇਤਾਂ ਵਿੱਚ ਕਿੰਨੇ ਜੀਵ ਜੰਤ ਨੇ, ਪੁਰਖਾਂ ਵਿੱਚ ਕਿੰਨੀਆਂ ਜੀਵ ਜੰਤਾਂ ਦੀਆਂ ਕੈਟਾਗਰੀਆਂ ਨੇ, ਫਿਰ ਬਿਰਖ ਕਿਤਨੇ ਨੇ, ਉਹਨਾਂ ਬਿਰਖਾਂ ਤੇ ਰਹਿਣ ਵਾਲੇ ਵੀ ਤਾਂ ਕਿੰਨੇ ਜੀਵ ਜੰਤ ਹੁੰਦੇ ਆ, ਤੀਰਥਾਂ ਦੇ ਉੱਤੇ ਵੀ ਕਿੰਨੇ ਜੀਵ ਜੰਤ ਰਹਿੰਦੇ ਆ, ਤਟਾਵਾਂ ਦੇ ਉੱਤੇ, ਨਦੀਆਂ ਦਰਿਆਵਾਂ ਦੇ ਕੰਢਿਆਂ ਤੇ, ਬੱਦਲਾਂ ਵਿੱਚ ਵੀ ਤਾਂ ਨਿੱਕੇ ਨਿੱਕੇ ਸੂਕਸ਼ਮ ਜੀਵ ਹੁੰਦੇ ਆ, ਖੇਤਾਂ ਦੇ ਵਿੱਚ, ਜ਼ਮੀਨਾਂ ਦੇ ਵਿੱਚ ਕਿੰਨੇ ਕਿੰਨੇ ਪ੍ਰਕਾਰ ਦੇ ਜੀਵ ਜੰਤ ਹੁੰਦੇ, ਉਹਨਾਂ ਸਾਰਿਆਂ ਦੀ ਪਾਲਣਾ ਪਰਮੇਸ਼ਰ ਕਰ ਰਿਹਾ, ਸਭ ਨੂੰ ਪਾਲ ਰਿਹਾ ਨਾ ਉਹ ਅਕਾਲ ਪੁਰਖ, ਸਭ ਨੂੰ ਉਹ ਪਾਲ ਰਿਹਾ।
ਦੀਪਾ ਲੋਆ ਮੰਡਲਾ ਖੰਡਾਵਰ ਭੰਡਾ
ਸੱਤ ਦੀਪ ਕਹੇ ਜਾਂਦੇ ਉਹਨਾਂ ਸਾਰੇ ਦੀਪਾਂ ਤੇ ਲੋਹਾਂ ਆ ਲੋਹ ਕਿੰਨੇ ਨੇ ਇਹ ਕਿੰਨੇ ਮੰਡਲ ਨੇ ਖੰਡ ਕਿੰਨੇ ਨੇ ਤੇ ਫਿਰ ਵਰ ਭੰਡਾਹਾਂ ਦਾ ਮਤਲਬ ਜਿੰਨੇ ਬ੍ਰਹਿਮੰਡ ਹਨ
ਅੰਡਜ ਜੇਰਜ ਉਤਪੁਜਾ ਖਾਣੀ ਸੇਤ
ਅੰਡਿਆਂ ਚ ਪੈਦਾ ਹੋਣ ਵਾਲੇ ਜੀਵ ਜੇਰ ਪਸੀਨੇ ਜੇਰਾਂ ਤੋਂ ਪੈਦਾ ਹੋਣ ਵਾਲੇ ਜੀਵ ਉਤਪੁਜ ਜ਼ਮੀਨ ਚੋਂ ਪੈਦਾ ਹੋਣ ਵਾਲੇ ਜੀਵ ਸੇਤ ਜਾਹਾਂ ਦਾ ਮਤਲਬ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜੰਤ ਇਹਨਾਂ ਸਾਰਿਆਂ ਦੀ ਪਾਲਣਾ ਇਹਨਾਂ ਸਾਰੀਆਂ ਖਾਣੀਆਂ ਚ ਆਂਡਿਆਂ ਚ ਜੇਰਾਂ ਚ ਖੰਡਾਂ ਚ ਵਰਭੰਡਾਂ ਚ ਦੀਪਾਂ ਲੋਹਾਂ ਬ੍ਰਹਿਮੰਡਾਂ ਚ ਜਿੰਨੇ ਜੀ ਹਨ ਇਹਨਾਂ ਸਾਰੇ ਜੀਆਂ ਨੂੰ ਪੈਦਾ ਕਰਕੇ
ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਲਤਾ
ਕੱਲੇ ਕੱਲੇ ਜੀਵ ਦੀ ਮਿਤ ਮਰਿਆਦਾ ਉਹ ਅਕਾਲ ਪੁਰਖ ਜਾਣਦਾ ਵੀ ਕਿਹਨੂੰ ਕੀ ਚਾਹੀਦਾ ਜਿਹਨੂੰ ਜੋ ਚਾਹੀਦਾ ਉਹਦੇ ਕੋਲ ਹਾਜ਼ਰ ਹੁੰਦਾ ਜਿਹੜਾ ਜੀ ਪਰਮੇਸ਼ਰ ਨੇ ਜਿੱਥੇ ਪੈਦਾ ਕੀਤਾ ਉਹਦੀ ਖੁਰਾਕ ਉਹਦੀ ਰੋਜੀ ਉੱਥੇ ਨਾਲ ਹੀ ਪੈਦਾ ਕੀਤੀ ਉਹ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਉਹ ਜੀਵ ਨਹੀਂ ਹੁੰਦਾ ਜਿਹੜਾ ਜੀਵ ਪਰਮੇਸ਼ਰ ਨੇ ਜਿੱਥੇ ਬਣਾਇਆ ਉਹਦੀ ਰੋਜੀ ਜਿੱਥੇ ਹੋਵੇਗੀ ਉੱਥੇ ਉਹ ਬਣਿਆ ਹੋਵੇਗਾ ਹੁਣ ਗਰਮ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਜੀਵ ਜੰਤ ਉੱਥੇ ਹੀ ਪੈਦਾ ਕੀਤੇ ਜਿੱਥੇ ਉਹਨਾਂ ਦੀ ਖੁਰਾਕ ਹੈ ਤੇ ਜਿਹੜੇ ਬਰਫੀਲੇ ਇਲਾਕਿਆਂ 'ਚ ਜੀ ਜੰਤ ਨੇ ਉੱਥੇ ਨਹੀਂ ਉਹ ਪੈਦਾ ਕੀਤੇ ਉੱਥੇ ਉਹ ਪੈਦਾ ਕੀਤੇ ਨੇ ਜਿਹਨਾਂ ਦੀ ਖੁਰਾਕ ਉੱਥੇ ਪਰਮੇਸ਼ਰ ਨੇ ਬਣਾਈ ਹੈ ਤੋ ਨਿਰੰਕਾਰ ਵਿਧਾਤੇ ਨੇ ਸਾਰਿਆਂ ਦੀ ਮਿਤ ਮਰਿਆਦਾ ਜਾਣਦਾ ਨਾਨਕ ਸਰਾ ਮੇਰਾ ਜੰਤਾ ਹਾਂ ਜਿਤਨੇ ਸਰ ਮੇਰ ਆਦਿਕ ਪਹਾੜ ਆਦਿਕ ਨੇ ਜਿੰਨੇ ਉਹਨਾਂ 'ਚ ਜੀ ਜੰਤ ਨੇ ਸਾਰਿਆਂ ਦੀ ਮਿਤ ਅਕਾਲ ਪੁਰਖ ਪਰਮੇਸ਼ਰ ਜਾਣਦਾ
ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਜੀਵਾਂ ਨੂੰ ਪੈਦਾ ਕਰਕੇ ਜਨਤਾ ਨੂੰ ਫਿਰ ਸਾਰਿਆਂ ਦੀ ਸੰਭਾਲ ਕਰਦਾ ਸੰਭਾਲੇ ਸਭਨਾ ਸਾਰਿਆਂ ਨੂੰ ਸੰਭਾਲਦਾ ਇਹ ਥੋੜ੍ਹੀ ਆ ਪੈਦਾ ਕਰਕੇ ਸੁੱਟ ਦਿੱਤੇ ਆ ਜਿੰਨੇ ਜੀ ਪੈਦਾ ਕੀਤੇ ਸਭ ਨੂੰ ਪੈਦਾ ਕਰਕੇ ਪਰਮੇਸ਼ਰ ਸਾਰਿਆਂ ਦੀ ਸੰਭਾਲਣਾ ਕਰਦਾ ਕੱਲੇ ਕੱਲੇ ਦੀ ਪਾਲਣਾ ਕਰਦਾ ਨਿਮਖ ਨਿਮਖ ਤੁਮ ਹੀ ਪ੍ਰਤਪਲ ਹੋ ਹਮ ਬਾਰਕ ਤੁਮਰੇ ਤਾਰੇ ਸਭ ਨੂੰ ਪਾਲਦਾ ਜਿਤਨੇ ਜੀ ਜੰਤ ਨੇ ਸਾਰਿਆਂ ਦੇ ਉੱਤੇ ਉਹਦੀ ਦ੍ਰਿਸ਼ਟੀ ਹੈ ਜਦੋਂ ਕਹਿੰਦੇ ਨਾ ਕਰ ਕਰ ਦੇਖੈ ਕਰ ਕਰਕੇ ਫਿਰ ਸਭ ਨੂੰ ਵੇਖਦਾ ਵੇਖਣ ਦਾ ਮਤਲਬ ਇਹ ਹੀ ਹੈ ਵੀ ਸਾਰਿਆਂ ਦੀ ਨਜ਼ਰ ਸਾਰ ਸੰਭਾਲ ਕਰਦਾ ਤੂੰ ਸਾਰੇ ਸੰਸਾਰ ਦੇ ਜੀਆਂ ਜਨਤਾ ਨੂੰ ਉਹ ਪਾਲਦਾ ਕੱਲੇ ਕੱਲੇ ਜੀਵ ਦੀ ਉਹ ਪਰਵਰਿਸ਼ ਕਰਦਾ ਹਾਂਜੀ
ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀ ਤਾਹ
ਜਿਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰਾ ਕਰਨਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੈ ਉਸੇ ਨੂੰ ਸਾਰਿਆਂ ਦੀ ਸਾਰ ਸੰਭਾਲ ਹੈ
ਦੋਹਰਾ ਸੁਨ ਸ ਅਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ
ਕਹਿੰਦੇ ਇਸ ਕੰਨਿਆ ਨੇ ਇਸ ਲੜਕੀ ਨੇ ਬੀਬੀ ਰਜਨੀ ਨੇ ਇਹ ਸ਼ਬਦ ਸੁਣਿਆ ਸੁਣ ਕੇ ਉਸ ਮਹਾਂਪੁਰਖ ਗੁਰਸਿੱਖ ਦੇ ਕੋਲੋਂ ਇਹਨੇ ਆਪਣੇ ਹਿਰਦੇ ਚ ਦ੍ਰਿੜ ਕਰ ਲਿਆ ਨਿਸ਼ਚਾ ਕਰ ਲਿਆ ਗੁਰਬਾਣੀ ਦੀ ਖਾਲਸਾ ਜੀ ਇੱਕ ਪੰਗਤੀ ਹਿਰਦੇ ਚ ਵਸ ਜੇ ਜੀਵਨ ਸਕਾਰਥਾ ਹੋ ਜਾਂਦਾ ਕੋਈ ਇੱਕ ਪੰਗਤੀ ਕੋਈ ਇੱਕ ਅੱਖਰ ਵੀ ਹਿਰਦੇ ਚ ਵਸ ਜਾਏ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਗੁਰਬਾਣੀ ਐਸੀ ਕਿਤੋਂ ਵੀ ਕੋਈ ਸ਼ਬਦ ਵੀ ਹਿਰਦੇ ਚ ਵਸ ਜਾਏ ਕਹਿੰਦੇ ਇਸ ਲੜਕੀ ਦੇ ਹਿਰਦੇ ਚ ਸ਼ਬਦ ਵਸ ਗਿਆ ਇਹਨੇ ਆਪਣੇ ਹਿਰਦੇ ਚ ਨਿਸ਼ਚਾ ਕਰ ਲਿਆ
ਤੀਨ ਲੋਕ ਪਤ ਪਰਮ ਗੁਰ ਰਿਜਕ ਸਭਿਨ ਕਹੋ ਦੀਨ
ਜਾਣ ਲਿਆ ਵੀ ਤਿੰਨਾਂ ਲੋਕਾਂ ਦਾ ਪਤੀ ਅਕਾਲ ਪੁਰਖ ਹੈ ਉਹ ਸਾਰਿਆਂ ਨੂੰ ਰਿਜਕ ਦਿੰਦਾ ਹੈ ਰਿਜਕ ਸਭਿਨ ਕਹੋ ਦੀਨ ਉਹ ਸਾਰਿਆਂ ਨੂੰ ਰਿਜਕ ਦਿੰਦਾ ਹੈ ਸਾਰਿਆਂ ਨੂੰ ਰੋਜੀ ਦੇ ਕੇ ਪਾਲਦਾ
ਚੌਪਈ ਇੱਕ ਦਿਨ ਸਭ ਕੰਨਿਆ ਮਿਲ ਕਰਕੇ
ਕਹਿੰਦੇ ਇਹਦੇ ਹਿਰਦੇ ਚ ਦ੍ਰਿੜ ਹੋ ਗਿਆ ਇੱਕ ਦਿਨ ਇਹ ਪੰਜੇ ਭੈਣਾਂ ਬੈਠੀਆਂ ਸੀ ਤੇ ਬੈਠੀਆਂ ਇਕੱਠੀਆਂ ਗੱਲਾਂ ਕਰਦੀਆਂ ਨੇ
ਕਥਾ ਅਨੇਕ ਸੁਣਾਏ ਵਿਚਰ ਕੇ
ਪੰਜਾਂ ਭੈਣਾਂ ਦੀ ਗੋਸ਼ਟੀ ਚੱਲ ਰਹੀ ਹੈ ਪੰਜੇ ਭੈਣਾਂ ਬੈਠੀਆਂ ਗੱਲਾਂ ਬਾਤਾਂ ਚੱਲਦੀਆਂ ਕਥਾ ਕਥਾ ਕਹਾਣੀਆਂ ਹੋ ਰਹੀਆਂ ਨੇ
ਨਿਜ ਪਿਤ ਕੀ ਪਾਖਤ ਵਡਿਆਈ
ਆਪਣੇ ਪਿਓ ਦੀ ਵਡਿਆਈ ਕਰਦੀਆਂ ਨੇ ਵੀ ਸਾਡਾ ਪਿਤਾ ਸੁਭਾਵਕ ਹੈ ਲੜਕੀ ਦਾ ਪਿਤਾ ਨਾਲ ਪ੍ਰੇਮ ਹੁੰਦਾ ਸਨੇਹ ਹੁੰਦਾ ਹੈ ਤੋ ਜਿਹੜੀਆਂ ਉਹ ਲੜਕੀਆਂ ਆਪਣੇ ਪਿਤਾ ਦੀ ਵਡਿਆਈ ਕਰਦੀਆਂ ਨੇ
ਹਮਹਿ ਪਦਾਰਥ ਅਧਿਕ ਪੁਗਾਈ
ਕਹਿੰਦੀਆਂ ਵੀ ਸਾਡਾ ਪਿਤਾ ਕਿੰਨਾ ਸਾਡਾ ਖਿਆਲ ਰੱਖਦਾ ਸਾਨੂੰ ਕਿਤਨੇ ਪ੍ਰਕਾਰ ਦੇ ਪਦਾਰਥ ਖਾਣ ਨੂੰ ਪਹਿਨਣ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ
ਖਾਣ ਪਾਨ ਪਹਿਰਨ ਕੋ ਦਾਤਾ
ਉਹ ਸਾਨੂੰ ਖਾਣ ਨੂੰ ਦਿੰਦਾ ਹੈ ਪਹਿਨਣ ਨੂੰ ਦਿੰਦਾ ਸਾਡਾ ਦਾਤਾ ਤਾਂ ਸਾਡਾ ਪਿਤਾ ਹੈ ਸਾਡਾ ਪਿਤਾ ਸਾਨੂੰ ਦਾਤਾ ਬਣ ਕੇ ਦਾਨ ਕਰਦਾ
ਵਸਤਰ ਵਿਭੂਖਣ ਦੇ ਬਖਿਆਤਾ
ਕਿਤਨੇ ਵਸਤਰ ਨੇ ਕਿਤਨੇ ਗਹਿਣੇ ਸਾਨੂੰ ਪ੍ਰਗਟ ਰੂਪ ਵਿੱਚ ਦਿੰਦਾ
ਸਭ ਤੇ ਸੁਣ ਤਿਸ ਕੰਨਿਆ ਕਹਿਓ
ਜਦੋਂ ਚਾਰੇ ਭੈਣਾਂ ਇਹ ਗੱਲਾਂ ਕਰਦੀਆਂ ਸਨ ਤੇ ਉਹ ਬੀਬੀ ਰਜਨੀ ਉਹ ਬੋਲੀ
ਪਾਲਤ ਪ੍ਰਭੂ ਸਭਨ ਕੋ ਲਹਿਓ
ਕਹਿਣ ਲੱਗੀ ਪਿਤਾ ਤਾਂ ਹੀ ਦੇ ਰਿਹਾ ਸਾਨੂੰ ਜੇ ਦਾਤਾ ਉਹਨੂੰ ਦਿੰਦਾ ਹੈ ਪਿਤਾ ਦਾ ਸਤਿਕਾਰ ਇਹ ਨਹੀਂ ਵੀ ਉਹਨੇ ਆਪਣੇ ਪਿਤਾ ਦਾ ਸਨਮਾਨ ਨਹੀਂ ਰੱਖਿਆ ਸਨਮਾਨ ਰੱਖਿਆ ਪਰ ਉਹਨੇ ਗੱਲ ਸਿਧਾਂਤ ਦੀ ਕਹੀ ਕਿ ਪਾਲਣ ਵਾਲਾ ਤਾਂ ਅਕਾਲ ਪੁਰਖ ਪਰਮੇਸ਼ਰ ਹੈ ਜਿਹੜਾ ਸਾਰਿਆਂ ਨੂੰ ਪਾਲਦਾ ਉਹੀ ਸਭ ਦੀ ਪਰਵਰਿਸ਼ ਕਰ ਰਿਹਾ ਜੀ
ਦਾਤਨ ਕੋ ਦਾਤਾ ਇੱਕ ਰਾਮ
ਉਹ ਦਾਤਿਆਂ ਦਾ ਵੀ ਦਾਤ ਹੈ ਤਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਭ ਜਗ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਸਭ ਜਗ ਦਾਤਾ ਅਕਾਲ ਪੁਰਖ ਹੀ ਸਾਰੇ ਜਗਤ ਦਾ ਦਾਤਾ ਹੈ ਉਹਦੇ ਬਿਨਾਂ ਕੋਈ ਦੂਸਰਾ ਨਹੀਂ ਹੈ ਇਸ ਕਰਕੇ ਉਹ ਕਹਿੰਦੀ ਵੀ ਉਹ ਦਾਤਿਆਂ ਦਾ ਵੀ ਦਾਤ ਹੈ ਕਹਿੰਦੇ ਸਾਡੇ ਪਿਤਾ ਨੂੰ ਪਰਮੇਸ਼ਰ ਦਿੰਦਾ ਉਹਦਾ ਭਜਨ ਕਰਿਆ ਕਰੋ ਪਿਤਾ ਦਾ ਸਤਿਕਾਰ ਕਰੋ ਸਨਮਾਨ ਕਰੋ ਪਰ ਭਜਨ ਪਰਮੇਸ਼ਰ ਦਾ ਕਰੋ ਇਹ ਆਖਣ ਅਸੀਂ ਤਾਂ ਦੂਜੇ ਰੱਬ ਨੂੰ ਮੰਨਦੀਆਂ ਹੀ ਨਹੀਂ ਸਾਡਾ ਤਾਂ ਰੱਬ ਸਾਡਾ ਪਿਤਾ ਹੀ ਹੈ ਅਸੀਂ ਤਾਂ ਉਸੇ ਦਾ ਭਜਨ ਕਰਨਾ ਉਹ ਬੀਬੀ ਰਜਨੀ ਕਵੇ ਵੀ ਭਜਨ ਕਰਨਾ ਤੇ ਪਰਮੇਸ਼ਰ ਦਾ ਕਰੋ ਉਹ ਦਾਤਿਆਂ ਦਾ ਵੀ ਦਾਤ ਹੈ ਹਾਂਜੀ
ਕਰ ਹੈ ਜਗਤ ਕੇ ਪੂਰਨ ਕਾਮ
ਉਹ ਸਾਰੇ ਜਗਤ ਦੇ ਜੀਆਂ ਦੇ ਕਾਰਜ ਪੂਰਨ ਕਰਨ ਵਾਲਾ
ਸਭ ਦਿਨ ਸਭ ਕੋ ਭੋਗ ਭੁਗਾਵੇ
ਉਹ ਸਰਬ ਦਿਨ ਸਾਰਿਆਂ ਨੂੰ ਭੋਗ ਭੁਗਾਉਂਦਾ ਜਿਤਨੇ ਸੰਸਾਰ ਦੇ ਜੀ ਨੇ ਉਹਨਾਂ ਨੂੰ ਜਿਤਨੇ ਭੋਗ ਪਦਾਰਥ ਨੇ ਉਹ ਪਰਮੇਸ਼ਰ ਹੀ ਭੁਗਾਉਂਦਾ ਹੈ
ਕਰ ਆਹਾਰ ਕੋ ਜੀਵਤ ਪਾਵੇ
ਔਰ ਉਹ ਸਾਰਿਆਂ ਨੂੰ ਆਹਾਰ ਦਿੰਦਾ ਹੈ ਤੇ ਉਹਦੇ ਦਿੱਤੇ ਆਹਾਰ ਨਾਲ ਸਾਰੇ ਜੀਵਤ ਨੇ ਹਾਂਜੀ
ਸੋ ਨਾ ਦੇ ਸਭ ਲਹਿ ਬਿਨਾਸ
ਜੇ ਉਹ ਨਾ ਦੇਵੇ ਤੇ ਫਿਰ ਸਾਰੇ ਬਿਨਸ ਜਾਣ ਉਹ ਦਿੰਦਾ ਤੇ ਸਾਰੇ ਜੀਵ ਜੀਵਤ ਨੇ ਚਲੋ ਤੁਸੀਂ ਕਹਿੰਦੀਆਂ ਵੀ ਸਾਨੂੰ ਪਿਤਾ ਜੀ ਪਾਲਦੇ ਹਨ ਦੱਸੋ ਵੀ ਜਿਹੜੇ ਪੱਟੀ ਸ਼ਹਿਰ ਤੋਂ ਬਾਹਰ ਰਹਿੰਦੀ ਹੈ ਦੁਨੀਆ ਉਹਨਾਂ ਨੂੰ ਕੌਣ ਪਾਲਦਾ ਪਰਮੇਸ਼ਰ ਪਾਲ ਰਿਹਾ ਨਾ ਸਾਰਿਆਂ ਨੂੰ ਉਹ ਪਾਲਦਾ ਤਾਂ ਜੀਵਤ ਨੇ ਜੇ ਉਹ ਨਾ ਪਾਲੇ ਤੇ ਫਿਰ ਇਹ ਸਾਰੇ ਜਗਤ ਦਾ ਵਿਨਾਸ਼ ਹੋ ਜਾਵੇ
ਤਿਸ ਬਿਨ ਕਹਾਂ ਜੀਵਨ ਕੀ ਆਸ
ਉਸ ਪਰਮਾਤਮਾ ਤੋਂ ਬਿਨਾਂ ਜੀਵਨ ਦੀ ਕੋਈ ਆਸ ਨਹੀਂ
ਰਾਉ ਰੰਕ ਗੱਜ ਚੀਟੀ ਜੋਈ
ਚਾਹੇ ਕੋਈ ਰਾਜਾ ਹੈ ਚਾਹੇ ਕੋਈ ਭਿਖਾਰੀ ਹੈ ਚਾਹੇ ਕੀੜੀ ਹੈ ਚਾਹੇ ਹਾਥੀ ਹੈ ਸਭ ਦੀ ਪਾਲਣਾ ਪਰਮੇਸ਼ਰ ਕਰਦਾ
ਸਭ ਕੋ ਦਾਤਾ ਤਾਤਾ ਸੋਈ
ਸਾਰਿਆਂ ਦਾ ਦਾਤਾ ਸਾਰਿਆਂ ਦਾ ਮਾਲਕ ਸਾਰਿਆਂ ਦਾ ਸਵਾਮੀ ਸਾਰਿਆਂ ਦਾ ਰੱਖਿਅਕ ਉਹ ਅਕਾਲ ਪੁਰਖ ਪਰਮੇਸ਼ਰ ਹੈ
ਅਪਰ ਬਿਖੈ ਸਮਰੱਥ ਹੈ ਕਹਾਂ
ਹੋਰ ਕਿਹਦੇ ਚ ਇੰਨੀ ਸਮਰੱਥਾ ਪਰਮੇਸ਼ਰ ਜਿੰਨੀ ਅਕਾਲ ਪੁਰਖ ਜਿੰਨੀ ਸਮਰੱਥਾ ਹੋਰ ਕਿਹਦੇ ਚ ਹੋ ਸਕਦੀ ਹੈ
ਜੀਵਨ ਜੋ ਪਾਲੈ ਜਹ ਕਹਾ
ਜਿਹੜਾ ਜਿੱਥੇ ਕਿੱਥੇ ਸਭ ਜੀਵਾਂ ਨੂੰ ਪਾਲਦਾ ਪਾਣੀ ਚ ਜਲ ਚ ਥਲ ਚ ਧਰਤੀ ਚ ਕਿੱਥੇ ਕਿੱਥੇ ਉੱਪਰ ਦੱਸਿਆ ਉਹਨੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ ਸਭ ਪਾਸੇ ਸਭ ਦੀ ਪਾਲਣਾ ਕਰਦਾ
ਇਮ ਸੁਣ ਕੰਨਿਆ ਸਭ ਹੀ ਕਹੈ
ਜਦੋਂ ਇਹ ਰਜਨੀ ਨੇ ਗੱਲ ਕਹੀ ਬਾਕੀ ਇਹਦੀਆਂ ਚਾਰੇ ਭੈਣਾਂ ਬੋਲੀਆਂ
ਹਮ ਕੋ ਪਿਤ ਪ੍ਰਤ ਪਾਲਤ ਰਹੈ
ਕਹਿਣ ਲੱਗੀਆਂ ਵੀ ਸਾਨੂੰ ਤਾਂ ਸਾਡਾ ਪਿਓ ਹੀ ਪਾਲਦਾ ਉਹੀ ਸਾਡਾ ਰੱਬ ਹੈ ਅਸੀਂ ਨੀ ਕਿਸੇ ਦੂਜੇ ਰੱਬ ਨੂੰ ਮੰਨਦੀਆਂ ਜਿਹੜੇ ਰੱਬ ਦੀ ਤੈਂਗ ਉਹ ਕਹਿੰਦੀ ਵੀ ਮੈਂ ਵੀ ਆਪਣੇ ਪਿਤਾ ਦਾ ਸਨਮਾਨ ਕਰਦੀ ਹਾਂ ਪਰ ਪਾਲਣ ਵਾਲਾ ਪਰਮੇਸ਼ਰ ਹੈ ਸਾਡੇ ਪਿਤਾ ਨੂੰ ਵੀ ਤਾਂ ਅਕਾਲ ਪੁਰਖ ਹੀ ਪਾਲ ਰਿਹਾ ਨਾ ਉਹ ਕਹਿਣ ਵੀ ਸਾਡਾ ਪਿਤਾ ਹੀ ਪ੍ਰਤਪਾਲਕ ਹੈ ਸਾਡਾ
ਨਹਿ ਦੇਖਿਓ ਦੇ ਤੋ ਕਿਤ ਰਾਮ
ਕਹਿੰਦੀ ਅਸੀਂ ਤਾਂ ਨਹੀਂ ਵੇਖਿਆ ਕਿਸੇ ਕਿਤੇ ਦਾਤੇ ਨੂੰ ਦਿੰਦਿਆਂ ਹੋਇਆ ਹੁਣ ਤਾਂ ਹੀ ਆਪਣੇ ਪਿਓ ਨੂੰ ਹੀ ਵੇਖਿਆ ਕਦੇ ਉਹੀ ਸਾਨੂੰ ਕੋਈ ਵਸਤੂ ਦਿੰਦਾ ਲਿਆ ਕੇ ਕਦੇ ਕੋਈ ਰਾਮ ਤਾਂ ਕਦੇ ਅਸੀਂ ਵੇਖਿਆ ਨਹੀਂ ਵੀ ਜਿਹੜਾ ਆ ਕੇ ਸਾਨੂੰ ਕੋਈ ਹੱਥ 'ਚ ਚੀਜ਼ ਫੜਾ ਗਿਆ ਹੋਵੇ ਜੀ
ਦਿਓ ਜਾਏ ਕਿਸਕੇ ਕਬ ਧਾਮ।
ਜਾਂ ਕਿਸੇ ਦੇ ਘਰ ਜਾਂਦਾ ਵੀ ਨਹੀਂ ਵੇਖਿਆ ਵੀ ਚਲੋ ਜੇ ਅਸੀਂ ਉਹਨੂੰ ਨਹੀਂ ਮੰਨਦੀਆਂ, ਮੰਨ ਲਓ ਵੀ ਸਾਡੇ ਘਰ ਨਹੀਂ ਆਇਆ, ਤੇ ਗੁਆਂਢੀ ਮੰਨਦੇ ਨੇ ਉਹਨਾਂ ਦੇ ਘਰ ਵੀ ਨਹੀਂ ਜਾਂਦਾ ਵੇਖਿਆ ਉਹ ਰਾਮ ਵੀ ਕਿਸੇ ਨੂੰ ਜਾ ਕੇ ਦਿੰਦਾ ਹੋਵੇ।
ਅੰਨ ਵਸਤਰ ਸਭ ਕਰਕੇ ਤਿਆਰ।
ਖਾਲਸਾ ਜਿਹੜਾ ਨਾਸਤਿਕ ਬੰਦਾ ਹੁੰਦਾ ਨਾ ਉਹਦੀ ਤਰਕ ਬੱਕੇ ਬੜੀ ਬਲਵਾਨ ਹੁੰਦੀ। ਨਾਸਤਿਕ ਜਿੰਨਾ ਵੱਧ ਨਾਸਤਿਕ ਉਹਦੀ ਤਰਕ ਓਨੀ ਬਲਵਾਨ, ਕਿਉਂਕਿ ਉਹਨੇ ਉੱਥੇ ਹੀ ਰਸ ਲੈਣਾ, ਉੱਥੇ ਹੀ ਭਟਕਦਾ ਰਹਿਣਾ। ਉਹ ਕਹਿਣ ਵੀ ਅਸੀਂ ਤਾਂ ਵੇਖਿਆ ਨਹੀਂ ਕਿਤੇ ਦਾਤਾ ਜਾ ਕੇ ਕਿਸੇ ਨੂੰ ਰਾਮ ਵਸਤੂ ਦਿੰਦਾ ਹੋਇਆ, ਨਾ ਕਿਸੇ ਦੇ ਘਰ ਵੇਖਿਆ।
ਕਿਸ ਕੋ ਕੌਣ ਦੇਤ ਕਿਸ ਬਾਰ।
ਅੰਨ ਵਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਬਾਰ, ਕੌਣ ਦਿੰਦਾ ਕਿਸ ਵੇਲੇ ਅੰਨ ਵਸਤਰ ਆਦਿਕ ਤਿਆਰ ਕਰਕੇ।
ਇਮ ਸੁਣ ਕੇ ਕੰਨਿਆਂ ਲੜ ਪਰੀ।
ਹੁਣ ਭੈਣਾਂ ਸੀ ਆਪਸ ਲੜ ਪਈਆਂ, ਉਹ ਵੀ ਲੜ ਪਈ, ਉਹ ਆਖੇ ਵੀ ਮੈਂ ਵੀ ਸਹੀ ਹਾਂ, ਉਹ ਕਹਿਣ ਅਸੀਂ ਸਹੀ ਹਾਂ, ਝਗੜਾ ਹੋ ਗਿਆ ਪੰਜਾਂ ਦਾ ਜੀ।
ਜਾਏ ਪਿਤਾ ਕੇ ਢਿੱਗ ਸੁਧ ਕਰੀ।
ਪਿਤਾ ਨੂੰ ਜਾ ਕੇ ਸ਼ਿਕਾਇਤ ਕੀਤੀ, ਪਿਤਾ ਕੋਲ ਚਲੀ ਗਈਆਂ, ਪੱਟੀ ਦਾ ਜਿਹੜਾ ਰਾਜਾ ਸੀ ਦੁਨੀ ਚੰਦ ਉਹਦੇ ਕੋਲ ਗਈਆਂ।
ਹਮ ਸਭ ਕਹ ਹੈ ਪਿਤਾ ਤੇ ਖਾਵਤ।
ਪਿਓ ਵੀ ਅੱਗੇ ਇਹਨਾਂ ਦਾ ਹੀ ਪਿਓ ਸੀ ਚਾਰਾਂ ਦਾ, ਉਹਨੂੰ ਜਾ ਕੇ ਕਹਿਣ ਲੱਗੀਆਂ ਵੀ ਅਸੀਂ ਸਾਰੀਆਂ ਕਹਿੰਦੀਆਂ ਵੀ ਸਾਡਾ ਪਿਓ ਸਾਨੂੰ ਖਵਾਉਂਦਾ, ਉਹ ਸਾਨੂੰ ਪਾਲਦਾ।
ਇਹ ਕੁਛ ਬਾਤ ਅਪਰ ਬਿਦਤਾਵਤ।
ਪਿਤਾ ਜੀ ਇਹ ਰਜਨੀ ਕੁਝ ਹੋਰ ਹੀ ਕਹਿੰਦੀ ਹੈ, ਇਹ ਕੁਝ ਹੋਰ ਹੀ ਗੱਲਾਂ ਪ੍ਰਗਟ ਕਰਦੀ ਹੈ, ਹੋਰ ਹੀ ਕਹਿੰਦੀ ਹੈ।
ਜੋ ਪ੍ਰਤਪਾਰ ਹੈ ਦੇਤ ਹਮੇਸ਼।
ਇਹ ਕਹਿੰਦੀ ਹੈ ਵੀ ਪਰਮੇਸ਼ਰ ਪਾਲਣ ਵਾਲਾ ਜਿਹੜਾ ਸਾਰਿਆਂ ਦੀ ਹਮੇਸ਼ਾ ਪਾਲਣਾ ਕਰਦਾ।
ਲਗ ਤਨ ਤੇਜਨ ਕੀਨ ਵਿਸ਼ੇਸ਼।
ਛੋਟੇ ਤਨ ਤੋਂ ਸਾਡਾ ਇਹ ਸਰੀਰ ਵੱਡਿਆ ਕੀਤਾ।
ਸੁਖ ਸੋ ਸ਼ੁਭ ਆਹਾਰ ਹਮ ਕਰਹੀ।
ਅਸੀਂ ਕਹਿੰਦੀਆਂ ਵੀ ਅਸੀਂ ਇੱਥੇ ਸਾਡੇ ਪਿਤਾ ਨੇ ਸਾਨੂੰ ਪਾਲਿਆ, ਸਾਡੀ ਪਰਵਰਿਸ਼ ਕਰਕੇ ਸਾਨੂੰ ਜਵਾਨ ਕੀਤਾ, ਤੇ ਸਾਰੇ ਸੁੱਖ ਅਸੀਂ ਇੱਥੇ ਭੋਗਦੀਆਂ ਹਾਂ।
ਕਿਸੂ ਬਾਤ ਕੀ ਚਿੰਤਨਾ ਧਰਹੀ।
ਸਾਨੂੰ ਇੱਥੇ ਕਿਸੇ ਵੀ ਗੱਲ ਦੀ ਕੋਈ ਚਿੰਤਾ ਫਿਕਰ ਨਹੀਂ।
ਇਹਨੇ ਮਾਨੇ ਮਤ ਕੀ ਨਿਆਰੋ।
ਇਹ ਨਹੀਂ ਮੰਨਦੀ, ਇਹਨੇ ਵੱਖਰੀ ਮਤ ਬਣਾਈ ਆਪਣੀ, ਕਹਿੰਦੀ ਨੀ ਰੱਬ ਪਾਲਦਾ, ਪਰਮੇਸ਼ਰ ਪਾਲਦਾ, ਅਕਾਲ ਪੁਰਖ ਨਾ ਪਾਲੇ ਤੇ ਕਿਵੇਂ ਕੋਈ ਪਾਲ ਸਕਦਾ। ਜੇ ਪਰਮੇਸ਼ਰ ਹੀ ਬੌਣਾ ਬਣਾ ਦਿੰਦਾ ਤੇ ਪਿਓ ਜਿੰਨਾ ਮਰਜ਼ੀ ਦੁੱਧ ਘਿਓ ਖਵਾਈ ਜਾਂਦਾ ਕਿਵੇਂ ਵੱਡੀਆਂ ਹੋ ਜਾਂਦੀਆਂ ਜੇ ਪਰਮੇਸ਼ਰ ਨੇ ਬੌਣਾ ਕਰਨਾ ਹੁੰਦਾ। ਇਹ ਕਹਿੰਦੀ ਹੈ, ਇਹ ਕਹਿੰਦੀ ਹੈ ਜੇ ਪਰਮੇਸ਼ਰ ਅੱਖਾਂ ਨਾ ਦਿੰਦਾ ਤੇ ਕਿਵੇਂ ਪਿਤਾ ਪਾਲਦਾ, ਪਰਮੇਸ਼ਰ ਅੰਗ ਪ੍ਰਾਣ ਨਾ ਦਿੰਦਾ ਲੂਲਾ ਲੰਗੜਾ ਬਣਾ ਦਿੰਦਾ ਤੇ ਕੀ ਕਰਦੀਆਂ। ਪਿਤਾ ਜੀ ਇਹ ਵੱਖਰਾ ਹੀ ਸਿਧਾਂਤ ਦੱਸਦੀ ਹੈ ਆਪਣਾ। ਅਸੀਂ ਕਹਿੰਦੀਆਂ ਵੀ ਸਾਡਾ ਪਿਓ ਪਾਲਦਾ ਸਾਨੂੰ, ਇਹ ਕਹਿੰਦੀ ਆ ਪਰਮੇਸ਼ਰ ਹੈ ਰਾਖਾ ਸਾਰਿਆਂ ਦਾ, ਉਹ ਸਾਰਿਆਂ ਨੂੰ ਪਾਲਣੇ ਵਾਲਾ।
ਹਮ ਸਭ ਕਹਿ ਕੀ ਨਸ ਨਿਰਧਾਰੋ।
ਅਸੀਂ ਸਾਰੀਆਂ ਨੇ ਆਪਣਾ ਵੱਖਰਾ ਮਤ ਬਣਾਇਆ ਚਾਰਾਂ ਭੈਣਾਂ ਨੇ, ਤੇ ਇਕੱਲੀ ਆਪਣੀ ਵੱਖਰੀ ਸੁਰ, ਕਿਉਂਕਿ ਜਿਹਦੇ ਪਾਸੇ ਮੂਰਖਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਸਿਆਣੇ ਕਿਤੇ ਇਕੱਲੇ ਤੋਂ ਇਕੱਲੇ ਹੀ ਰਹਿ ਜਾਂਦੇ ਆ। ਹੁਣ ਇਹ ਚਾਰੇ ਇਹਨਾਂ ਦੀ ਗਿਣਤੀ ਜ਼ਿਆਦਾ ਹੋ ਗਈ, ਉਹ ਇਕੱਲੀ ਸੀ, ਤਦੇ ਮਹਾਰਾਜ ਜੀ ਨੇ ਕਿਹਾ ਨਾ ਹੈਣ ਬਿਰਲੇ ਨਾ ਹੀ ਘਣੇ, ਇਸ ਰਾਹ ਦੇ ਉੱਤੇ ਚੱਲਣ ਵਾਲੇ ਵਿਰਲੇ ਹੀ ਹੋਣਗੇ, ਤੇ ਭੀੜਾਂ ਦੇ ਉੱਤੇ ਭੀੜਾਂ ਦੀ ਭੀੜ ਜਿੱਥੇ ਜਾ ਰਹੀ ਆ, ਮੂਰਖਾਂ ਦੀ ਭੀੜ ਹੁੰਦੀ ਆ, ਸਿਆਣਿਆਂ ਦੀ ਭੀੜ ਨਹੀਂ ਹੁੰਦੀ, ਮਹਾਂਪੁਰਖ ਕਹਿੰਦੇ। ਤੋ ਇੱਥੇ ਕਹਿੰਦੇ ਇਕੱਲੀ ਆਪਣੇ ਸੋਹਰੇ ਨੇ ਵੱਖਰੀ ਬਣਾਈ ਆ, ਸਾਡੀ ਚਾਰਾਂ ਭੈਣਾਂ ਦੀ ਵਿਚਾਰ ਇਕੱਠੀ ਹੈ।
ਸੁਨਤ ਨਿਰਪਤ ਪਿਤ ਮੂਰਖ ਰੋਸਾ।
ਉਹ ਵੀ ਅੱਗੋਂ ਰੱਜ ਕੇ ਮੂਰਖ ਸੀ, ਅਕਲ ਉਹਨੇ ਵੀ ਇਹੋ ਜਿਹੀ ਦਿੱਤੀ, ਉਹਨਾਂ ਚਾਰਾਂ ਨੂੰ ਮਿਲੀ ਨਹੀਂ, ਇਹਨੂੰ ਕਿਤੇ ਮਹਾਂਪੁਰਖ ਦੀ ਸੰਗਤ ਮਿਲ ਗਈ, ਉਹਦੀ ਸੰਗਤ ਵਿੱਚੋਂ ਰਜਨੀ ਨੂੰ ਸ਼ੁਭ ਮਤ ਆ ਗਈ। ਉਹ ਵੀ ਗੁੱਸੇ ਵਿੱਚ ਹੰਕਾਰ ਦੇ ਵਿੱਚ ਸੀ।
ਨਹਿ ਈਸ਼ਵਰ ਕੋ ਲਖਿਓ ਭਰੋਸਾ।
ਉਹ ਈਸ਼ਵਰ ਨੂੰ ਜਾਣਦਾ ਹੀ ਨਹੀਂ। ਉਹ ਚਾਰ ਵਾਕੀ ਸਿਧਾਂਤ ਜਿਵੇਂ ਸੁਭਾਵਵਾਦ ਪਿੱਛੇ ਮੈਂ ਜ਼ਿਕਰ ਕੀਤਾ ਨਾ, ਉਹ ਕਹਿੰਦੇ ਸਭ ਕੁਝ ਆਪਣੇ ਆਪ ਹੀ ਪੈਦਾ ਹੋਇਆ, ਕੋਈ ਕਿਸੇ ਨੇ ਕੁਝ ਨਹੀਂ ਬਣਾਇਆ, ਕੋਈ ਕਾਰਨ ਨਹੀਂ ਹੁੰਦਾ, ਇਹ ਕਾਰਜ ਆਪਣੇ ਆਪ ਹੀ ਹੋਇਆ, ਉਹ ਇਹ ਕਹਿੰਦੇ ਆ। ਸੋ ਇਹ ਉਦਾਂ ਦੀ ਬਿਰਤੀ ਵਾਲਾ ਸੀ, ਕਹਿੰਦਾ ਮੈਂ ਨਹੀਂ ਮੰਨਦਾ ਕਿਸੇ ਈਸ਼ਵਰ ਨੂੰ।
ਆਪਣੇ ਰਾਜਮਾਨ ਮਹਿ ਫੁੱਲਾ।
ਆਪਣੇ ਰਾਜ ਭਾਗ ਦੇ ਹੰਕਾਰ ਦੇ ਵਿੱਚ ਇਹ ਫੁੱਲਿਆ ਫਿਰਦਾ ਸੀ ਵੀ ਮੈਂ ਰਾਜਾ ਹਾਂ।
ਪ੍ਰਭ ਪ੍ਰਤੀਕੂਲ ਭਏ ਤੇ ਭੁੱਲਾ।
ਪਰਮੇਸ਼ਰ ਤੋਂ ਉਲਟ ਸੀ, ਅਕਾਲ ਪੁਰਖ ਤੋਂ ਉਲਟ ਭੁੱਲਿਆ ਹੋਇਆ ਸੀ।
ਸਭ ਕੰਨਿਆਂ ਨਿਜ ਨਿਕਟ ਹਕਾਰੀ।
ਇਹਨੇ ਸਾਰੀਆਂ ਲੜਕੀਆਂ ਨੂੰ ਕੋਲ ਸੱਦਿਆ।
ਆਸ਼ਾ ਸਮਝਣ ਇੱਛਾ ਧਾਰੀ।
ਉਹਨਾਂ ਦਾ ਆਸ਼ਾ ਸਮਝਣ ਲਈ ਵੀ ਮੈਂ ਸਾਰਿਆਂ ਦੀ ਗੱਲ ਬਾਤ ਸੁਣਾ।
ਪ੍ਰਥਕ ਪ੍ਰਥਕ ਤਿੰਨ ਬੂਝਣ ਲਾਗਾ।
ਇਹ ਕੱਲੀ ਕੱਲੀ ਨੂੰ ਪੁੱਛਦਾ, ਵੱਖਰੀ ਵੱਖਰੀ ਲੜਕੀ ਨੂੰ ਆਪਣੀ ਨੂੰ ਸੱਦ ਕੇ ਉਹਨਾਂ ਦੀ ਗੱਲ ਬਾਤ ਪੁੱਛਦਾ।
ਕਹੋ ਤੂੰ ਕਿਸ ਕੋ ਭੁਗਤਾ ਹੈ ਭਾਗ।
ਪਹਿਲਾਂ ਇੱਕ ਲੜਕੀ ਨੂੰ ਬੁਲਾਇਆ, ਉਹਨੂੰ ਪੁੱਛਿਆ ਵੀ ਦੱਸ ਤੂੰ ਕਿਹਦੇ ਭਾਗ ਭੁਗਤਦੀ ਹੈ, ਵੀ ਤੂੰ ਜਿਹੜਾ ਖਾ ਰਹੀ ਹੈ ਕਿਹਦੇ ਭਾਗਾਂ ਦਾ ਖਾ ਰਹੀ ਹੈ।
ਸਭ ਨੇ ਕਹਿਓ ਪਿਤਾ ਹਮ ਤੇਰਾ।
ਉਹ ਚਾਰਾਂ ਨੇ ਹੀ ਆਖਿਆ, ਕਹਿਣ ਲੱਗੀਆਂ ਪਿਤਾ ਜੀ ਅਸੀਂ ਤੁਹਾਡੇ ਭਾਗਾਂ ਦਾ ਖਾਂਦੀਆਂ। ਇਹਨੇ ਪੁੱਛਿਆ ਵੀ ਕਿਹਦੇ ਭਾਗਾਂ ਦਾ ਖਾਂਦੀਆਂ। ਉਹਨਾਂ ਆਖਿਆ ਚਾਰਾਂ ਨੇ ਵੀ ਪਿਤਾ ਜੀ ਤੁਹਾਡੇ ਭਾਗਾਂ ਦਾ ਖਾਂਦੀਆਂ, ਤੁਹਾਡਾ ਦਿੱਤਾ ਖਾਂਦੀਆਂ।
ਖਾਵਹਿ ਪਹਿਰੈ ਦਰਬ ਕਨਹਿਰਾ।
ਖਾਂਦੀਆਂ ਹਾਂ, ਪਹਿਨਦੀਆਂ ਹਾਂ, ਇਹ ਕਈ ਪ੍ਰਕਾਰ ਦੀਆਂ ਵਸਤੂਆਂ ਤੁਸੀਂ ਦਿੱਤੀਆਂ ਨੇ।
ਪ੍ਰਤ ਭਾਰਤ ਨਿਤ ਦੇਤ ਆਹਾਰਾ।
ਸਾਨੂੰ ਪਾਲਦੇ ਹੋ, ਸਾਨੂੰ ਆਹਾਰ ਦਿੰਦੇ ਹੋ।
ਹਮ ਸਭ ਭੁਗਤੈ ਭਾਗ ਤੁਹਾਰਾ।
ਅਸੀਂ ਤੁਹਾਡੇ ਭਾਗ ਭੁਗਤਦੀਆਂ ਹਾਂ, ਤੁਹਾਡੇ ਭਾਗਾਂ ਦਾ ਖਾਂਦੀਆਂ ਹਾਂ।
ਨਿਜ ਭਗਨੀ ਸਭ ਤੇ ਪਸ਼ਚਾਤੀ।
ਕਹਿੰਦੇ ਸਭ ਤੋਂ ਬਾਅਦ ਜਿਹੜੀ ਛੋਟੀ ਲੜਕੀ ਸੀ ਰਜਨੀ,
ਰਾਜ ਕੁਇਰ ਬੋਲੀ ਇਸ ਭਾਂਤੀ।
ਉਹ ਬੋਲੀ ਕਹਿਣ ਲੱਗੀ,
ਹੇ ਪਿਤ ਭਾਗ ਏਕ ਕੋ ਦੂਆ।
ਉਹ ਹੁਣ ਸਿਧਾਂਤਕ ਗੱਲ ਕਰੇ, ਕਹਿਣ ਲੱਗੀ ਪਿਤਾ ਜੀ ਇੱਕ ਦੇ ਭਾਗਾਂ ਦਾ ਦੂਜਾ ਨਹੀਂ ਖਾਂਦਾ, ਸਾਰੇ ਆਪੋ ਆਪਣੇ ਭਾਗਾਂ ਦਾ ਖਾਂਦੇ। ਇੱਥੇ ਇਹ ਨਹੀਂ ਸੀ ਕਿ ਉਹ ਅਸਭਿਅਕ ਹੋ ਕੇ ਉਹਨੇ ਆਪਣੇ ਪਿਤਾ ਦਾ ਨਿਰਾਦਰ ਕੀਤਾ, ਇਹਦਾ ਮਤਲਬ ਇਹ ਨਹੀਂ ਸੀ। ਉਹ ਚਾਹੁੰਦੀ ਸੀ ਕਿ ਮੇਰੇ ਪਿਤਾ ਦੇ ਅੰਦਰ ਵੀ ਉਹਦੀ ਚਿਣਗ ਲੱਗ ਜਾਏ ਜਿਹੜਾ ਸਾਰੇ ਸੰਸਾਰ ਦੇ ਜੀਵਾਂ ਨੂੰ ਪਾਲਣੇ ਵਾਲਾ ਹੈ। ਉਹ ਇਹ ਚਾਹੁੰਦੀ ਸੀ। ਉਹ ਕਹਿਣ ਲੱਗੀ ਪਿਤਾ ਜੀ ਕਿਸੇ ਦੇ ਭਾਗਾਂ ਦਾ ਨਹੀਂ ਕੋਈ ਖਾਂਦਾ, ਸਭ ਆਪੋ ਆਪਣੇ ਭਾਗਾਂ ਦਾ ਖਾਂਦੇ ਨੇ ਜੀ।
ਭੁਗਤਹਿ ਇਹ ਨਹੀਂ ਕਬ ਹੁਆ।
ਐਸਾ ਨਹੀਂ ਹੋਇਆ ਕਿ ਭਾਗ ਕਿਸੇ ਦੇ ਹੋਣ ਤੇ ਭੋਗੇ ਕੋਈ। ਹਾਂਜੀ,
ਨਿਜ ਨਿਜ ਭਾਗ ਅਧਿਕ ਅਰ ਘਾਟ।
ਕਿਸੇ ਦੇ ਵੱਧ ਨੇ, ਕਿਸੇ ਦੇ ਘੱਟ ਨੇ, ਸਾਰੇ ਆਪੋ ਆਪਣੇ ਭਾਗਾਂ ਨੂੰ ਭੋਗਦੇ ਹਨ।
ਭੋਗਤ ਜਗ ਮੈਂ ਰੰਕ ਸੁਰਾਟ।
ਚਾਹੇ ਕੋਈ ਰਾਜਾ ਤੇ ਚਾਹੇ ਕੋਈ ਰੰਕ ਹੈ, ਸਭ ਆਪੋ ਆਪਣੇ ਭਾਗਾਂ ਨੂੰ ਭੋਗਦੇ ਨੇ। ਇਹੀ ਸੰਸਾਰ ਦਾ ਵਿਧੀ ਵਿਧਾਨ ਹੈ।
ਸੁਣ ਪਿਤ ਕ੍ਰੋਧ ਕਰਿਓ ਔਰ ਪਾਰੀ।
ਇਹ ਸੁਣ ਕੇ ਪਿਓ ਨੂੰ ਬੜਾ ਗੁੱਸਾ ਆਇਆ। ਬਾਕੀ ਚਾਰਾਂ ਕੋਲੋਂ ਵਡਿਆਈ ਸੁਣੀ ਸੀ, ਹੁਣ ਸੱਚੀ ਗੱਲ ਕਿੱਥੇ ਕੰਨ ਬਰਦਾਸ਼ ਕਰਦੇ। ਉਹਨੇ ਸੱਚ ਕਿਹਾ ਵੀ ਸਭ ਆਪੋ ਆਪਣੇ ਭਾਗਾਂ ਦਾ ਖਾਂਦੇ, ਮੇਰੇ ਭਾਗ ਮੇਰੇ ਨਾਲ ਨੇ, ਪਿਤਾ ਜੀ ਤੁਹਾਡੇ ਤੁਹਾਡੇ ਨਾਲ ਨੇ, ਬਾਕੀ ਚਾਰਾਂ ਭੈਣਾਂ ਦੇ ਭਾਗ ਉਹਨਾਂ ਦੇ ਨਾਲ ਨੇ। ਭਾਗਾਂ ਦਾ ਯੁੱਧ ਹੁੰਦਾ। ਪਿਤਾ ਨੂੰ ਸੁਣ ਕੇ ਬੜਾ ਗੁੱਸਾ ਆਇਆ।
ਸਭ ਕੇ ਸੁਣਤੇ ਗਿਰਾ ਉਚਾਰੀ।
ਸਾਰਿਆਂ ਦੇ ਸੁਣਦਿਆਂ ਸੁਣਦਿਆਂ ਬੋਲਿਆ,
ਅਮੁਕ ਰੰਕ ਹਮ ਜਾਤ ਮਜਾਰੀ।
ਕਹਿਣ ਲੱਗਾ ਅੱਛਾ, ਸਾਡੀ ਬਰਾਦਰੀ ਵਿੱਚ ਇੱਕ ਬੜਾ ਕੰਗਲਾ ਜਿਹਾ ਬੰਦਾ ਪਿੰਡ 'ਚ ਹੀ ਰਹਿੰਦਾ, ਪੱਟੀ 'ਚ। ਉਹ ਰਾਜਾ ਗੁੱਸੇ ਨਾਲ ਬੋਲਿਆ, ਕਹਿੰਦਾ ਰਜਨੀ ਸੁਣ, ਆਪਣੀ ਬਰਾਦਰੀ ਵਿੱਚ ਆਪਣੇ ਭਾਈਚਾਰੇ 'ਚ ਇੱਕ ਕੰਗਲਾ ਜਿਹਾ ਬੰਦਾ ਆਪਣੇ ਪਿੰਡ 'ਚ ਰਹਿੰਦਾ।
ਤਿਸ ਕੇ ਪੁੱਤਰ ਕਸ਼ਟ ਤਨ ਭਾਰੀ।
ਉਹਦਾ ਇੱਕ ਪੁੱਤਰ ਹੈ ਤੇ ਉਹਨੂੰ ਕੋੜ ਪਿਆ ਹੋਇਆ, ਉਹ ਕੋੜੀ ਹੈ। ਹਾਂਜੀ,
ਹੱਥ ਪਾਵ ਅੰਗੂਰੀ ਝੜ ਗਈ।
ਉਹਦੇ ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਝੜ ਗਈਆਂ ਨੇ, ਹੱਥਾਂ ਤੇ ਪੈਰਾਂ ਦੀਆਂ ਉਂਗਲੀਆਂ ਝੜ ਗਈਆਂ ਨੇ ਉਹਦੀਆਂ।
ਅਸ ਕੋ ਮੈਂ ਜਬ ਤੁਹੇ ਦੇ ਦਈ।
ਜੇ ਮੈਂ ਤੈਨੂੰ ਉਹਦੇ ਨਾਲ ਵਿਆਹ ਦਿਆਂ, ਉਹਨੂੰ ਦੇ ਦਿਆਂ, ਉਹਦੇ ਲੜ ਲਾ ਦਿਆਂ।
ਆਪਣੇ ਭਾਗ ਤਬ ਭੁਲਚਨ ਕਰੀ ਹੈ।
ਫਿਰ ਆਪਣੇ ਭਾਗ ਭੋਗੀ, ਫਿਰ ਆਖੀ ਵੀ ਮੇਰੇ ਭਾਗ ਨੇ। ਇਹ ਗੱਲ ਕਹਿ ਦੇਣੀ ਬੜੀ ਸੌਖੀ ਹੈ ਵੀ ਸਾਰੇ ਆਪੋ ਆਪਣੇ ਭਾਗ ਭੋਗਦੇ। ਜਦੋਂ ਕੋੜੀ ਦੇ ਤੈਨੂੰ ਮੈਂ ਲੜ ਲਾ ਦਿੱਤਾ ਨਾ, ਉਹਦੇ ਨਾਲ ਤੈਨੂੰ ਵਿਆਹ ਦਿੱਤਾ, ਫਿਰ ਇਹ ਗੱਲ ਕਹੀ ਵੀ ਆਪਣੇ ਭਾਗ ਭੋਗੀ ਦੇ ਨੇ।
ਨਰਕ ਸਮਾਨ ਕਸ਼ਟ ਕੋ ਭਰੀ ਹੈ।
ਜਦੋਂ ਨਰਕਾਂ ਦੇ ਸਮਾਨ ਕਸ਼ਟ ਭੋਗੇਗੀ ਨਾ, ਫਿਰ ਪਤਾ ਲੱਗੇਗਾ, ਫਿਰ ਆਪੇ ਉਹਦੇ ਨਾਲ ਲੜਿਆ ਕਰੇਗੀ ਵੀ ਮੈਂ ਤੇਰੇ ਭਾਗਾਂ ਦਾ ਜਿਹੜਾ ਦੁੱਖ ਭੋਗ ਰਹੀ ਹਾਂ। ਫਿਰ ਉਦੋਂ ਉਹਦੇ ਨਾਲ ਲੜੇਗੀ, ਝਗੜੇਗੀ, ਜਦੋਂ ਕਸ਼ਟ ਨਰਕ ਵਰਗੀ ਜ਼ਿੰਦਗੀ ਜੀਵੇਗੀ।
ਸੁਣ ਕੰਨਿਆ ਨੇ ਪਿਤ ਕੀ ਬਾਣੀ।
ਹੁਣ ਆਗਿਆਕਾਰੀ ਵੀ ਸੀ ਧੀ ਹੈ, ਉਹਨੇ ਪਿਤਾ ਦਾ ਸਤਿਕਾਰ ਨਹੀਂ ਛੱਡਿਆ। ਆਖਿਆ ਪਿਤਾ ਜੀ ਮੈਂ ਆਪਣਾ ਆਪ ਤੁਹਾਡੇ ਚਰਨਾਂ 'ਚ ਸਮਰਪਣ ਕੀਤਾ, ਤੁਹਾਡੀ ਧੀ ਹਾਂ, ਤੁਸੀਂ ਪਿਤਾ ਹੋ, ਤੁਸੀਂ ਜਿਹਦੇ ਲੜ ਲਾਓਗੇ ਮੈਂ ਲੱਗ ਜਾਵਾਂਗੀ, ਜਿਹਦੇ ਪੱਲੇ ਦੇ ਆਸਰੇ ਮੈਨੂੰ ਫੜਾਓਗੇ ਮੈਂ ਉਸੇ ਆਸਰੇ ਹੋ ਜਾਵਾਂਗੀ, ਇਹ ਤੁਹਾਡਾ ਹੱਕ ਹੈ।
ਸੋਈ ਸੀਸ ਧਰੀ ਮਨ ਮਾਨੀ।
ਕਹਿਣ ਲੱਗੀ ਜੇ ਹੁਣ ਤੁਸੀਂ ਕਹਿ ਦਿੱਤਾ ਵੀ ਉਸ ਬਾਰੇ, ਤੇ ਮੈਂ ਹੁਣ ਆਪਣੇ ਹਿਰਦੇ 'ਚ ਉਹਨੂੰ ਸਵੀਕਾਰ ਕਰ ਲਿਆ। ਇਹ ਤਾਂ ਮੈਂ ਤਾਂ ਆਪਣੇ ਹਿਰਦੇ 'ਚ ਕੋਈ ਫੁਰਨਾ ਹੀ ਨਹੀਂ ਫੁਰਨ ਦਿੱਤਾ ਕਿਸੇ ਪੁਰਖ ਦਾ। ਹੁਣ ਜੇ ਪਿਤਾ ਜੀ ਤੁਸੀਂ ਕਹਿ ਰਹੇ ਹੋ ਕਿ ਉਸ ਕੋਹੜੀ ਦੇ ਲੜ ਲਾਣਾ ਤੇ ਮੈਂ ਉਸ ਕੋਹੜੀ ਨੂੰ ਆਪਣਾ ਪਤੀ ਮੰਨ ਗਿਆ, ਮੰਨ ਲਿਆ ਕਿਉਂਕਿ ਤੁਸੀਂ ਕਹਿ ਦਿੱਤਾ ਤੇ ਹੁਣ ਮੈਂ ਇਹਨੂੰ ਮੰਨਣਾ ਹੀ ਪਵੇਗਾ, ਇਹ ਮੇਰਾ ਧਰਮ ਹੈ।
ਤਿਸ ਕੀ ਮਾਤ ਸੋ ਬਰਜਤ ਰਹੀ,
ਕੋਲ ਮਾਂ ਬੈਠੀ ਸੀ, ਕਹਿਣ ਲੱਗੀ ਧੀਏ ਕੀ ਕਹਿੰਦੀ ਆ ਤੂੰ, ਉਹ ਵਰਜੇ ਉਹ ਪਿਓ ਨੂੰ ਵੀ ਆਖੇ ਵੀ ਏਦਾਂ ਕਿਉਂ ਕਰਦੇ ਹੋ।
ਤਾਉ ਪਿਤਾ ਨੇ ਰਿਸ ਕਰ ਕਹੀ,
ਪਿਓ ਵੀ ਬੜਾ ਗੁੱਸੇ ਚ ਸੀ, ਅੱਗ ਭੰਬੂਲਾ ਸੀ, ਬੋਲਿਆ
ਕਰਿਓ ਕੰਤ ਸੋ ਨਿਸ਼ਚੈ ਠਾਨਾ,
ਕਹਿਣ ਲੱਗਾ ਹੁਣ ਉਹਦੇ ਹੀ ਲੜ ਲਾਵਾਂਗਾ, ਤੈਨੂੰ ਉਹੀ ਤੇਰਾ ਪਤੀ ਹੋਵੇਗਾ।
ਅਪਰ ਥਾਨ ਕੋ ਵਿਆਹ ਹੁਣ ਮਾਨਾ,
ਤੇ ਹੋਰ ਜਗ੍ਹਾ ਤੇ ਨੀ ਮੈਂ ਹੁਣ ਤੈਨੂੰ ਵਿਆਹਣਾ।
ਕਹਿਓ ਪ੍ਰਥਮ ਸੋਈ ਪਤ ਮੇਰਾ,
ਉਹ ਅੱਗੋਂ ਬੋਲੀ ਕਹਿਣ ਲੱਗੀ ਪਿਤਾ ਜੀ ਜਦੋਂ ਤੁਸੀਂ ਪਹਿਲਾਂ ਕਹਿ ਦਿੱਤਾ ਮੈਂ ਉਦੋਂ ਹੀ ਮੰਨ ਲਿਆ ਸੀ ਵੀ ਉਹ ਮੇਰਾ ਪਤੀ ਹੈ, ਤੁਸੀਂ ਕਹਿ ਦਿੱਤਾ ਮੈਂ ਉਦੋਂ ਹੀ ਮੰਨ ਲਿਆ।
ਤਥਾ ਭਾਗ ਮੈਂ ਆਪਣੋ ਹੇਰਾ,
ਇਹ ਵੀ ਤੁਹਾਡਾ ਵਸ ਥੋੜੀ ਹੈ, ਮੇਰੇ ਭਾਗਾਂ ਚੋਂ ਕੋਹੜੀ ਲਿਖਿਆ ਤੇ ਫਿਰ ਉਹ ਮੇਰੇ ਭਾਗ ਨੇ, ਮੈਂ ਤੁਹਾਨੂੰ ਥੋੜੀ ਦੋਸ਼ ਦੇਣਾ ਵੀ ਮੇਰੇ ਪਿਓ ਨੇ ਉਹਦੇ ਲੜ ਲਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਭਾਗ ਇਹ ਤੇ ਵਿਧ ਬਣੀ ਹੈ ਨਾ, ਸਾਰਾ ਵਿਧਾਨ ਬਣ ਗਿਆ, ਗੱਲਾਂ ਬਾਤਾਂ ਦੇ ਵਿੱਚ ਹੀ ਹੱਸਦਿਆਂ ਖੇਡਦਿਆਂ ਇਹ ਹੋਣੀ, ਇਹ ਬਣੀ ਹੋਈ ਸੀ, ਵਿਧੀ ਸੀ, ਇਹ ਮੇਰੇ ਭਾਗਾਂ 'ਚ ਲਿਖਿਆ ਹੋਇਆ ਸੀ। ਤੇ ਪਿਤਾ ਜੀ ਮੈਂ ਤੁਹਾਡੇ ਤੇ ਥੋੜੀ ਰੋਸ ਦੇਣਾ ਵੀ ਮੇਰੇ ਪਿਓ ਨੇ ਮੇਰੇ ਨਾਲ ਇੱਦਾਂ ਧੱਕਾ ਕੀਤਾ, ਇਹ ਮੇਰੇ ਭਾਗ ਨੇ, ਹੁਣ ਮੈਂ ਆਪਣੇ ਭਾਗਾਂ ਦਾ ਭਾਗ ਭੋਗਾਂਗੀ।
ਰਹੇ ਹਟਾਏ ਲੋਕ ਮਿਲ ਘਨੇ,
ਆਲੇ ਦੁਆਲੇ ਸੰਬੰਧੀ ਸਾਰੇ ਉਹ ਵੀ ਰੋਕਣ ਹਟਾਣ, ਪਰ ਹੁਣ ਜੋ ਹੋਣਾ ਸੀ ਉਹ ਤੇ ਹੋ ਕੇ ਹੀ ਰਹਿਣਾ ਸੀ ਜੀ।
ਕੁਸ਼ਟੀ ਸੰਗ ਕਸ਼ਟ ਬਹੁ ਭਨੇ,
ਉਹਨਾਂ ਆਖਿਆ ਉਹ ਕੋੜੀ ਹੈ ਉਹਦੇ ਨਾਲ ਜ਼ਿੰਦਗੀ ਨਰਕਾਂ ਵਾਲੀ ਹੋਵੇਗੀ ਰਜਨੀ, ਬੜੇ ਕਸ਼ਟ ਤੈਨੂੰ ਚੱਲਣੇ ਪੈਣਗੇ।
ਰਹੇ ਫੇਰ ਸੋ ਫਿਰੀ ਨਾ ਫੇਰੇ,
ਪਰ ਉਹਨੇ ਆਖਿਆ ਵੀ ਮੈਂ ਤਾਂ ਹੁਣ ਉਸੇ ਨਾਲ ਹੀ ਫੇਰੇ ਲੈਣੇ। ਕਹਿੰਦੇ ਉਸ ਕੋਹੜੀ ਨੂੰ ਸੱਦ ਕੇ ਉਹਦੇ ਨਾਲ ਫੇਰੇ ਫੇਰ ਦਿੱਤੇ।
ਫੇਰੇ ਫਿਰੀ ਸਾਥ ਤਿਸ ਕੇਰੇ,
ਉਹਨੇ ਉਹਦੇ ਨਾਲ ਫੇਰੇ ਲੈ ਲਏ ਕੋਹੜੀ ਦੇ ਨਾਲ।
ਨਹਿਦਾਇਜ ਕੋ ਨ੍ਰਿਪ ਨੈ ਦੀਨ,
ਰਾਜੇ ਨੇ ਕੋਈ ਦਾਨ ਪੁੰਨ ਨਹੀਂ ਕੀਤਾ। ਕਹਿੰਦਾ ਹੁਣ ਉਸ ਰੱਬ ਕੋਲੋਂ ਮੰਗੀ ਦਾਜ ਦੂਜੇ ਨੇ ਜਿਹਦੇ ਬਾਰੇ ਤੂੰ ਕਹਿੰਦੀ ਹੈ ਨਾ ਵੀ ਉਹ ਪਾਲਦਾ। ਕਹਿੰਦਾ ਮੈਂ ਤਾਂ ਤੈਨੂੰ ਆਹ ਦੋ ਕੱਪੜੇ ਪਾ ਕੇ ਵਿਦਾ ਕਰਨਾ, ਉਹਨੂੰ ਵਿਦਾ ਕਰ ਦਿੱਤਾ, ਕੁਝ ਨਹੀਂ ਭੇਜਿਆ, ਰਾਜੇ ਨੇ ਕੁਝ ਨਹੀਂ ਦਿੱਤਾ ਉਸ ਲੜਕੀ ਨੂੰ।
ਮਨ ਮੂਰਖ ਨੇ ਹੱਠ ਦਿੜਕੀਨਾ,
ਰਾਜਾ ਵੀ ਇਹੋ ਜਿਹਾ ਮਨ ਦਾ ਮੂਰਖ ਸੀ, ਹੱਠ ਕਰ ਗਿਆ।
ਕੰਨਿਆ ਮਨ ਪ੍ਰਭ ਭਾਵੀ ਮਾਨ,
ਉਸ ਲੜਕੀ ਨੇ ਪਰਮੇਸ਼ਰ ਦਾ ਹੁਕਮ ਮੰਨਿਆ ਵੀ ਉਹਦਾ ਭਾਣ ਹੈ, ਪਰਮੇਸ਼ਰ ਦੀ ਰਜਾ ਹੈ, ਅਕਾਲ ਪੁਰਖ ਦਾ ਹੁਕਮ ਹੀ ਇਹ ਹੈ। ਤੇ ਫਿਰ ਇਹਦੇ ਅੱਗੇ ਜ਼ੋਰ ਕੀ ਹੈ, ਜੇ ਪਰਮੇਸ਼ਰ ਮੇਰੇ ਨੂੰ ਰੱਬ ਮੇਰੇ ਨੂੰ ਇਹ ਪਾਉਂਦਾ ਤੇ ਫਿਰ ਮੇਰਾ ਪਿਤਾ ਕੌਣ ਹੈ ਕਰਨ ਕਰਾਉਣ ਵਾਲਾ, ਕਰਨ ਕਰਾਉਣ ਵਾਲਾ ਦਾ ਅਕਾਲ ਪੁਰਖ ਹੈ, ਪਰਮੇਸ਼ਰ ਹੈ।
ਸਮ ਈਸ਼ੁਰ ਕੇ ਸੇ ਪਤ ਜਾਨ,
ਉਹਨੇ ਆਖਿਆ ਇਹ ਮੇਰਾ ਪਤੀ ਹੀ ਮੇਰਾ ਪਰਮੇਸ਼ਵਰ ਹੈ, ਉਹਨੂੰ ਆਪਣਾ ਈਸ਼ਵਰ ਸਮਝ ਲਿਆ, ਸਮੇ ਪਰਮੇਸ਼ਵਰ ਰੂਪ ਕਰਕੇ ਉਹਨੇ ਮਨ ਚ ਗਿਲਾਨੀ ਨਹੀਂ ਕੀਤੀ ਵੀ ਕੋਹੜੀ ਆ, ਹੱਥ ਪੈਰ ਦੀਆਂ ਉਂਗਲਾਂ ਝੜੀਆਂ ਹੋਈਆਂ ਸੀ ਕੋਹੜ ਨਾਲ, ਪਿੰਗਲਾ ਸੀ, ਤੁਰ ਫਿਰ ਨਹੀਂ ਸੀ ਸਕਦਾ, ਘਰਦਿਆਂ ਨੇ ਵੀ ਕੱਢ ਕੇ ਬਾਹਰ ਜਾ ਰੱਖਿਆ ਹੋਇਆ ਸੀ, ਉੱਥੇ ਹੀ ਦੋ ਟੁੱਕਰ ਰੋਟੀ ਦੇ ਉਹਨੂੰ ਸੁੱਟ ਜਾਂਦੇ ਸਨ, ਨੇੜੇ ਨਹੀਂ ਸੀ ਕੋਈ ਲੱਗਦਾ ਵੀ ਕਿਤੇ ਇਹਦੇ ਨਾਲ ਛੂਹ ਕੇ ਸਾਨੂੰ ਵੀ ਕੋਹੜ ਨਾ ਹੋ ਜਾਏ, ਛੂਆ ਛਾਤ ਦਾ ਰੋਗ ਮੰਨਦੇ ਸੀ ਕੋਹੜ ਦਾ ਰੋਗ ਜਿਹੜਾ ਹੁੰਦਾ ਸੀ। ਤੇ ਇਹਨੇ ਉਹਨੂੰ ਗਿਲਾਨੀ ਨਹੀਂ ਕੀਤੀ, ਇਹਨੇ ਉਹਨੂੰ ਆਪਣਾ ਪਤੀ ਪਰਮੇਸ਼ਵਰ ਜਾਣ ਲਿਆ।
ਸਦਨ ਸਾਸੁਰੇ ਦਾਰਿਦ ਮਹਾ,
ਜਦੋਂ ਸਹੁਰੇ ਘਰ ਆਈ ਉੱਥੇ ਤਾਂ ਰੱਜ ਕੇ ਭੁੱਖ ਸੀ, ਕੰਗਾਲੀ ਸੀ,
ਪਹਿਰਨ ਖਾਣ ਨਾ ਪ੍ਰਾਪਤ ਜਹਾਂ,
ਜਿੱਥੇ ਖਾਣ ਨੂੰ ਤੇ ਪਹਿਨਣ ਨੂੰ ਸਹੀ ਤਰੀਕੇ ਨਾਲ ਕੁਝ ਨਹੀਂ ਮਿਲਦਾ।
ਕੇਤਕ ਦਿਨ ਦੁੱਖ ਭੁੱਖ ਕੋ ਸਹਿਓ,
ਕੁਝ ਦਿਨ ਉੱਥੇ ਰਹੀ, ਔਖੇ ਸੌਖੇ ਟਾਈਮ ਪਾਸ ਕੀਤਾ।
ਬਾਹਰ ਅਨਤ ਕਿਤ ਚੱਲ ਬੇ ਚਹਿਓ,
ਉਹਨੇ ਵੇਖਿਆ ਵੀ ਉਹਦੇ ਪਤੀ ਦਾ ਉੱਥੇ ਨਿਰਾਦਰ ਹੁੰਦਾ ਸੀ, ਕੋਹੜੀ ਜੋ ਸੀ, ਹੁਣ ਉਹ ਕਿਵੇਂ ਬਰਦਾਸ਼ਤ ਕਰੇ ਵੀ ਮੇਰੇ ਪਤੀ ਦਾ ਇੱਥੇ ਨਿਰਾਦਰ ਹੁੰਦਾ, ਖਾਣਾ ਪੀਣਾ ਵੀ ਸਹੀ ਨਹੀਂ ਮਿਲਦਾ। ਉਹਨੇ ਇੱਥੋਂ ਜਾਣ ਦਾ ਨਿਰਣਾ ਕੀਤਾ ਵੀ ਇਸ ਸ਼ਹਿਰ ਚੋਂ, ਪੱਟੀ ਚੋਂ ਮੈਂ ਚਲੀ ਜਾਵਾਂ।
ਤਿਸਪੁਰ ਰਹੀ ਨਾ ਬਹੁ ਦੁਖਿਆਰੀ,
ਦੁਖੀ ਹੈ ਪਰ ਕਦੇ ਆਪਣੀ ਜ਼ੁਬਾਨ ਤੋਂ ਲਾਂਭਾ ਨਹੀਂ ਦਿੱਤਾ, ਰੱਬ ਨੂੰ ਪਰਮੇਸ਼ਰ ਨੂੰ ਲਾਂਭਾ ਨਹੀਂ ਦਿੱਤਾ। ਉਹਦੇ ਭਾਣੇ 'ਚ ਉਹਦੀ ਰਜ਼ਾ 'ਚ ਰਹਿ ਕੇ ਇਹਨੇ ਉਹ ਨਗਰ ਛੱਡਣ ਦਾ ਫੈਸਲਾ ਕੀਤਾ।
ਪਤ ਬ੍ਰਤ ਧਰਮ ਮਹਾ ਦ੍ਰਿੜ ਧਾਰੀ,
ਔਰ ਪਤ ਬਰਤਾ ਧਰਮ ਆਪਣੇ ਹਿਰਦੇ ਚ ਦ੍ਰਿੜ ਕਰਕੇ ਪੱਕਿਆਂ ਕਰਕੇ ਧਾਰਨ ਕੀਤਾ।
ਪਤ ਕੁਸ਼ਟੀ ਕੋ ਧਰ ਵਿੱਚ ਖਾਰੀ,
ਔਰ ਆਪਣੇ ਉਸ ਕੋਹੜੀ ਪਤੀ ਨੂੰ ਇੱਕ ਖਾਰੀ ਜੀ ਲੈ ਲਈ, ਟੋਕਰੀ ਜੀ ਉਹਦੇ ਚ ਧਰ ਲਿਆ।
ਅਪਰ ਗ੍ਰਾਮ ਤੇ ਮਾਂਗ ਅਹਾਰੀ,
ਔਰ ਉਹਨੂੰ ਲੈ ਕੇ ਲਾਗਲੇ ਜਿਹੜੇ ਹੋਰ ਪਿੰਡ ਸਨ ਉਹਨਾਂ ਪਿੰਡਾਂ ਚ ਚਾਲੀ ਗਈ, ਪਿੰਡਾਂ ਚੋਂ ਮੰਗ ਕੇ ਖਾਣ ਲੱਗੀ।
ਪਿਤਕੇ ਪੁਰ ਨਾ ਜਾਚ ਨਾ ਕਰਹੋ,
ਮਨ ਚ ਇਹ ਵੀ ਸੀ ਵੀ ਪਿਓ ਦੀ ਨਗਰੀ ਚੋਂ ਨਹੀਂ ਮੰਗਣਾ, ਨਹੀਂ ਤਾਂ ਉਹਨੇ ਕਹਿਣਾ ਇਹ ਵੀ ਤਾਂ ਮੇਰੀ ਨਗਰੀ ਹੈ, ਮੇਰੀ ਨਗਰੀ ਚੋਂ ਮੰਗ ਕੇ ਖਾਣੀ ਹੈ, ਪਿਓ ਦੀ ਨਗਰੀ ਚੋਂ ਨਹੀਂ ਮੰਗਣਾ। ਹੋਰ ਨਗਰੀਆਂ ਦੇ ਵਿੱਚ ਚਲੀ ਗਈ।
ਅਪਰ ਪੁਰਨ ਤੇ ਉਧਰ ਸੋ ਭਰ ਹੋ,
ਹੋਰ ਨਗਰਾਂ ਤੋਂ ਜਾ ਕੇ ਆਪਣਾ ਮੰਗ ਕੇ ਪੇਟ ਭਰਾਂਗੀ, ਨਾਲੇ ਆਪਣਾ ਨਾਲੇ ਆਪਣੇ ਪਤੀ ਦਾ।
ਜਾਚਤ ਅੰਨ ਆਨਤੀ ਤੇ ਤੋ,
ਕੀ ਕਰਦੀ ਆਪਣੇ ਪਤੀ ਦੀ ਜਿਹੜੀ ਖਾਰੀ ਹੈ ਨਾ ਉਹ ਬਾਹਰ ਰੱਖ ਜਾਂਦੀ ਨਗਰ ਤੋਂ, ਕਿਉਂਕਿ ਨਗਰ ਚ ਵੇਖ ਕੇ ਤਾਂ ਲੋਕ ਗਲਾਨੀ ਕਰਨਗੇ, ਬਾਹਰ ਕਿਤੇ ਰੱਖ ਜਾਂਦੀ ਉਹਨੂੰ ਤੇ ਨਗਰ ਚ ਜਾ ਕੇ ਪ੍ਰਸ਼ਾਦੇ ਦੋ ਮੰਗ ਕੇ ਲੈ ਆਉਂਦੀ, ਇੱਕ ਅੱਧਾ ਆਪ ਖਾ ਲੈਂਦੀ, ਇੱਕ ਅੱਧਾ ਆਪਣੇ ਪਤੀ ਨੂੰ ਛਕਾ ਦਿੰਦੀ।
ਪਤ ਅਰ ਆਪ ਖਾਏ ਲੈ ਜੇਤੋ,
ਜਿੰਨਾ ਮਿਲਦਾ ਉਹਦੇ ਚੋਂ ਪਤੀ ਨੂੰ ਛਕਾ ਕੇ ਆਪ ਛਕਦੀ ਹੈ।
ਮਹਾ ਸੋ ਧਰਮਾ ਧਾਰਤ ਧਰਮ,
ਬੜਾ ਸ੍ਰੇਸ਼ਟ ਧਰਮ ਹੈ ਇਸ ਲੜਕੀ ਰਜਨੀ ਨੇ, ਬੀਬੀ ਰਜਨੀ ਨੇ ਆਪਣੇ ਅੰਦਰ ਧਾਰਨ ਕੀਤਾ ਹੋਇਆ।
ਨਿਜ ਪਤ ਤੇ ਨਹਿ ਧਾਰਿਓ ਭਰਮ,
ਆਪਣੇ ਪਤੀ ਤੋਂ ਭਰਮ ਨਹੀਂ ਕੀਤਾ ਕੋਈ, ਕਿਸੇ ਪ੍ਰਕਾਰ ਦੀ ਮਨ ਚ ਕੋਈ ਗਿਲਾਨੀ ਜਾਂ ਕੋਈ ਸ਼ੰਕਾ ਨਹੀਂ ਰੱਖਿਆ।
ਸੀਸ ਉਠਾਇਓ ਫਿਰੈ ਸੋ ਜਹੈ ਕਹੈ,
ਉਹਦੀ ਖਾਰੀ ਕਦੇ ਸਿਰ ਤੇ ਚੁੱਕ ਲੈਂਦੀ ਹੈ, ਜੇ ਚੱਕੀ ਜਾਵੇ ਥੱਕ ਜੇ ਤੇ ਖਿੱਚਣਾ ਰੱਸਾ ਪਾ ਲੈਂਦੀ ਹੈ ਤੇ ਖਿੱਚ ਕੇ ਲੈ ਟੁਰਦੀ ਹੈ।
ਜਾਚਹਿ ਅੰਨ ਪੋਖ ਬੇਹਿਤ ਤਹੈ,
ਔਰ ਆਪਣੇ ਆਪ ਨੂੰ ਔਰ ਆਪਣੇ ਪਤੀ ਨੂੰ ਪਾਲਦੇ ਵਾਸਤੇ ਧਨ ਅੰਨ ਮੰਗ ਕੇ ਛਕਦੀ ਹੈ।
ਨਿਕਟ ਗ੍ਰਾਮ ਕੇ ਦੇਤ ਉਤਾਰ,
ਕਿਸੇ ਪਿੰਡ ਦੇ ਕੋਲ ਜਾਂਦੀ, ਪਿੰਡ ਦੇ ਬਾਹਰ ਬਾਰ ਆਪਣੇ ਪਤੀ ਦੀ ਖਾਰੀ ਲਾ ਦਿੰਦੀ।
ਫਿਰ ਹੈ ਸਦਨ ਤੇ ਲਿਆਏ ਆਹਾਰ,
ਔਰ ਨਗਰ ਵਿੱਚ ਘਰਾਂ ਵਿੱਚ ਫਿਰ ਕੇ ਭੋਜਨ ਲੈ ਕੇ ਆਉਂਦੀ ਮੰਗ ਕੇ।
ਵਿਚਰਤ ਗ੍ਰਾਮਨ ਇਸੀ ਪ੍ਰਕਾਰੀ,
ਇੱਦਾਂ ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ ਪਿੰਡ ਤਾਈ ਵਿਚਰਦੀ ਹੈ।
ਆਈ ਗੁਰ ਕੇ ਚੱਕ ਇੱਕ ਬਾਰੀ,
ਹੁਣ ਜਿਹੜਾ ਕਿਉਂਕਿ ਖਾਲਸਾ ਜੀ ਸਦਾ ਇੱਕੋ ਜਿਹੇ ਦਿਨ ਨਹੀਂ ਰਹਿੰਦੇ, ਦੁੱਖ ਤੋਂ ਬਾਅਦ ਸੁੱਖ ਵੀ ਆਉਂਦਾ ਤੇ ਸੁੱਖ ਲੰਘ ਜੇ ਤੇ ਦੁੱਖ ਵੀ ਆਉਂਦਾ, ਇਹ ਦੋਵੇਂ ਜੁੜੇ ਹੋਏ ਨੇ, ਸਦੈਵ ਇੱਕੋ ਜਿਹੀ ਅਵਸਥਾ ਨਹੀਂ ਰਹਿੰਦੀ। ਕੋਈ ਭਾਗ ਜਾਗੇ ਇਸ ਬੀਬੀ ਦੇ, ਚਲਦੀ ਚਲਦੀ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਭਾਗ ਜਾਗੇ ਕਰਮ, ਜਦੋਂ ਪੂਰਵਲੇ ਜਨਮਾਂ ਦੇ ਕਰਮ ਜਦੋਂ ਜਾਗਣੇ ਸੀ ਉਦੋਂ ਹੀ ਮੇਲਾ ਹੋਣਾ ਸੀ ਨਾ, ਉਦੋਂ ਹੀ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਅੰਮ੍ਰਿਤ ਤਾਲ ਦੇ ਇਸ਼ਨਾਨ ਹੋਣੇ ਸਨ। ਤੇ ਇਹ ਚਲਦੀ ਚਲਦੀ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਈ।
ਦੇਗ ਗੁਰੂ ਕੀ ਲੀਨ ਆਹਾਰਾ,
ਉੱਥੇ ਹੁਣ ਲੰਗਰ ਚੱਲਦਾ ਸੀ, ਖਾਰੇ ਨੇ ਜਿੱਥੇ ਦੁੱਖ ਭੰਜਨੀ ਬੇਰੀ ਹੈ ਨਾ ਉੱਥੇ ਲਾਹ ਕੇ ਰੱਖ ਦੇਣੀ ਬਾਹਰ, ਕਿਉਂਕਿ ਉਦੋਂ ਇੱਧਰ ਜੰਗਲ ਦਾ ਇਲਾਕਾ ਸੀ, ਜਿਹੜਾ ਸ਼ਹਿਰ ਸੀ ਉਹ ਪਰਲੇ ਪਾਸੇ ਗੁਰੂ ਕੇ ਮਹਿਲਾਂ ਵਾਲੇ ਪਾਸੇ ਵਸਦਾ ਸੀ। ਇਧਰਲੇ ਪਾਸੇ ਨੇ ਖਾਰ ਰੱਖ ਦਿੱਤੀ ਤੇ ਗੁਰੂ ਕੇ ਲੰਗਰਾਂ ਚ ਜਾਣਾ, ਨਾਲੇ ਆਪ ਲੰਗਰ ਛਕ ਲੈਣਾ ਤੇ ਆਪਣੇ ਪਤੀ ਵਾਸਤੇ ਉੱਥੋਂ ਲੰਗਰ ਲੈ ਕੇ ਆ ਜਾਣਾ।
ਪਤ ਜੁਤ ਖਾਏ ਹਿਰਦੈ ਸੁਖ ਧਾਰਾ,
ਕੁਝ ਦਿਨ ਰਹਿੰਦੀ ਰਹੀ ਉੱਥੇ, ਕਥਾ ਕੀਰਤਨ ਸੁਣਨਾ, ਦਰਸ਼ਨ ਕਰਨੇ ਤੇ ਪਤੀ ਦੇ ਸਹਿਤ ਲੰਗਰ ਪ੍ਰਸ਼ਾਦਾ ਲੰਗਰਾਂ ਚ ਛਕਦੀ ਰਹੀ।
ਪੁਨ ਅਗਲੇ ਦਿਨ ਬਦਰੀ ਬਨ ਮੈਂ,
ਉੱਥੇ ਬਦਰੀ ਬਨ, ਖਾਲਸਾ ਜੀ ਇੱਥੇ ਬੇਰੀਆਂ ਬਹੁਤ ਸੀ, ਜਿੱਥੇ ਦੁੱਖ ਭੰਜਨੀ ਬੇਰੀ ਹੈ ਇੱਥੇ ਬੇਰੀਆਂ ਦਾ ਝੁੰਡ ਸੀ, ਉੱਥੇ ਆ ਗਏ। ਉੱਥੇ ਨੇ ਆਪਣੇ ਪਤੀ ਦੀ ਖਾਰ ਰੱਖੀ, ਲਾਗੇ ਇੱਕ ਪਿੰਡ ਆ ਤੁੰਗ, ਉੱਥੇ ਮੰਗਣ ਗਈ ਹੈ। ਪਿੱਛੋਂ ਜਿਵੇਂ ਘਟਨਾ ਘਟੀ, ਗੁਰੂ ਰਾਮਦਾਸ ਸਾਹਿਬ ਦੀ ਦਇਆ ਵਰਤੀ ਇਸ ਪਿੰਗਲੇ ਤੇ, ਕਿਉਂਕਿ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ। ਮਹਾਰਾਜ ਜੀ ਦੀ ਦਇਆ ਵਰਤ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।